ਮਾਤਾ ਸਾਹਿਬਦੇਵਾ ਦੇ ਗੁਰਦੁਆਰੇ ਦਾ ਵਧਣਾ ਤੇ ਫੁੱਲਣਾ। ਜਿਨ੍ਹਾਂ ਨੇ ਹਜ਼ੂਰ ਸਾਹਿਬ ਦੇ ਉਹਨਾਂ ਦਿਨਾਂ ਵਿੱਚ ਦਰਸ਼ਨ ਕੀਤੇ ਹਨ, ਉਹ ਜਾਣਦੇ ਹਨ ਕਿ ਗੁਰਦੁਆਰਾ ਹੀਰਾ ਘਾਟ, ਗੁਰਦੁਆਰਾ ਮਾਤਾ ਸਾਹਿਬਦੇਵਾ ਜੀ, ਸ਼ਿਕਾਰ ਘਾਟ ਦੀ ਹਾਲਤ ਕੀ ਸੀ। ਇਹਨਾਂ ਗੁਰਦੁਆਰੇ ਦੀ ਹਾਲਤ ਤਕਰੀਬਨ ਇੱਕੋ ਜਿਹੀ ਸੀ। ਗੁਰਦੁਆਰੇ ਦੀ ਇਮਾਰਤ ਤਾਂ ਬਰਾਏ ਨਾਮ ਹੀ ਸੀ। ਸੱਚਖੰਡ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਗੁਰਦੁਆਰਿਆਂ ਦੀ ਉੱਨਤੀ ਲਈ ਕੋਈ ਉੱਦਮ ਨਹੀਂ ਸੀ ਕੀਤਾ ਜਾਂਦਾ। ਇਹਨਾਂ ਗੁਰਦੁਆਰਿਆਂ ਤੇ ਇੱਕੋ ਇੱਕ ਪੁਜਾਰੀ ਭਾਵ ਗ੍ਰੰਥੀ ਸਿੰਘ ਸੇਵਾਦਾਰ ਥਾਪਿਆ ਹੋਇਆ ਸੀ, ਜਿਸ ਨੂੰ ਕਿ ਰਸਤੇ ਜਾ ਉਸ ਦੇ ਬਦਲੇ 7-8 ਰੁਪਏ ਮਹੀਨੇ ਦੇ ਤਨਖਾਹ ਵਿੱਚੋਂ ਦਿੱਤੇ ਜਾਂਦੇ ਸਨ। ਚੜਾਵੇ ਦੀ ਥੋੜੀ ਜਿਹੀ ਰਕਮ ਕਿਸੇ ਗਿਣਤੀ ਵਿੱਚ ਨਹੀਂ ਸੀ ਆਉਂਦੀ ਤੇ ਗੁਰਦੁਆਰਿਆਂ ਦੇ ਨਾਮ ਨਾ ਕੋਈ ਜ਼ਮੀਨ ਜਾਇਦਾਦ ਕੁਝ ਨਹੀਂ ਸੀ ਤੇ ਨਾ ਹੀ ਕੋਈ ਆਮਦਨ ਦਾ ਹੋਰ ਕੋਈ ਸਾਧਨ ਸੀ। ਮਾਤਾ ਸਾਹਿਬਦੇਵਾ ਦੇ ਗੁਰਦੁਆਰੇ ਦਾ ਹਾਲ ਆਪ ਜੀ ਨੂੰ ਕੁਝ ਪਹਿਲਾਂ ਪਿੱਛੇ ਦੱਸ ਆਏ ਹਾਂ। ਬਾਕੀ ਦੋ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਉਸੇ ਪਿੰਡ ਦੇ ਵਸਨੀਕ ਇੱਕ ਮਾਮੂਲੀ ਜਿਹੇ ਜ਼ਿਮੀਂਦਾਰ ਹੋਣ ਕਰਕੇ ਆਪਣੀ ਨਿੱਜੀ ਥੋੜ੍ਹੀ ਜਿਹੀ ਜ਼ਮੀਨ ਰੱਖਦੇ ਸਨ, ਜਿਸ ਕਰਕੇ ਉਹਨਾਂ ਦਾ ਆਪਣਾ ਅਤੇ ਪਰਿਵਾਰ ਦਾ ਨਿਰਵਾਹ ਔਖਾ ਸੌਖਾ ਹੋਈ ਜਾਂਦਾ ਸੀ। ਪਰ ਆਈ ਗਈ ਸੰਗਤ ਦੀ ਸੇਵਾ ਉੱਥੇ ਉੱਕਾ ਨਹੀਂ ਸੀ ਹੁੰਦੀ। ਜਿਸ ਸਮੇਂ ਬਾਬਾ ਮਿੱਤ ਸਿੰਘ ਜੀ ਮਾਤਾ ਸਾਹਿਬਦੇਵਾ ਦੇ ਗੁਰਦੁਆਰੇ ਆਏ, ਇੱਥੇ ਪਵਿੱਤਰ ਅਸਥਾਨ ਦੀ ਨਿਸ਼ਾਨੀ ਇੱਕ ਥੜਾਈ ਸੀ ਅਤੇ ਇੱਕ ਟੀਨ ਦਾ ਛੱਪਰ ਸੀ। ਬਾਬਾ ਜੀ ਦੀ ਨਿਰਾਲੀ ਸੇਵਾ ਤੇ ਉਹਨਾਂ ਦੇ ਆਪਣੇ ਤਪ ਤੇਜ ਕਰਕੇ ਇਸ ਅਸਥਾਨ ਤੇ ਸੰਗਤਾਂ ਵਧੇਰੇ ਆਉਣ ਲੱਗ ਪਈਆਂ। ਇਸ ਗੁਰਦੁਆਰੇ ਦੀ ਯਾਤਰਾ ਕਰਨ ਵਾਲਿਆਂ ਲਈ ਬਾਬਾ ਜੀ ਦਾ ਦਿਲ ਖਿੱਚਵਾਂ ਸਵਾਗਤ, ਆਪਾ ਵਾਰ ਸੇਵਾ, ਪ੍ਰੇਮ, ਨਿਮਰਤਾ, ਜਿਸ ਤੋਂ ਕਿ ਦੋ ਹੋਰ ਨਾਲ ਲੱਗਦੇ ਅਸਥਾਨ ਸੱਖਣੇ ਸਨ ਤੇ ਇੱਕ ਖਿੱਚ ਪੈਦਾ ਕਰਦੀ ਸੀ। ਦੂਜੇ ਪਾਸੇ ਸੱਚਖੰਡ ਵਿੱਚ ਜੇ 150 ਰੁਪਏ ਦਾ ਪ੍ਰਸ਼ਾਦ ਵੀ ਕਰਵਾਇਆ ਜਾਂਦਾ ਤਾਂ ਸੰਗਤ ਵਿੱਚ ਦੋ ਦੋ ਤੋਲੇ ਵਰਤ ਕੇ ਥਾਲ ਉਸੇ ਵਕਤ ਖਾਲੀ ਹੋ ਜਾਂਦੇ ਸਨ। ਗੁਰਦੁਆਰੇ ਦੀ ਆਪਣੀ ਜ਼ਮੀਨ ਦਾ ਅਨਾਜ ਅਤੇ ਕਾਫੀ ਆਮਦਨ ਹੁੰਦਿਆਂ ਹੋਇਆਂ ਵੀ ਸੰਗਤ ਦੀ ਸੇਵਾ ਵੱਲ ਕੋਈ ਉਚੇਚਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਇੱਧਰ ਜੋ ਕੁਝ ਵੀ ਪਾਸ ਹੋਣਾ ਬਾਬਾ ਜੀ ਨੇ ਬਿਨਾਂ ਸੰਕੋਚੇ ਅਤੇ ਬਿਨਾਂ ਛੁਪਾਏ ਸੰਗਤ ਵਿੱਚ ਵਰਤਾ ਕੇ ਖੁਸ਼ ਹੋਣਾ। ਇਸ ਗੱਲ ਨੂੰ ਵੇਖ ਕੇ ਕਈ ਯਾਤਰੂਆਂ ਵਿੱਚ ਸ਼ਰਧਾ ਵਧਣੀ ਸ਼ੁਰੂ ਹੋ ਗਈ ਕਿ ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਤੇ ਆਪਣੀ ਮਾਇਆ ਖਰਚ ਕੇ ਸਫਲ ਕੀਤੀ ਜਾਵੇ ਤੇ ਇੱਥੇ ਦੀ ਆਮਦਨ ਨੂੰ ਤਰੱਕੀ ਦਿੱਤੀ ਜਾਵੇ। ਨਾਲ ਹੀ ਇਸ ਗੱਲ ਦੀ ਵੀ ਪ੍ਰੇਰਣਾ ਸੀ ਕਿ ਇਹਨਾਂ ਯਾਤਰੂਆਂ ਦੀ ਮਾਇਆ ਵਰਿਆਂ ਬੱਧੀ ਗੋਲਕਾਂ ਦੇ ਖਾਤੇ ਵਿੱਚ ਨਹੀਂ ਪਈ ਰਹਿਣੀ, ਸਗੋਂ ਝਟਪਟ ਹੀ ਗੁਰਦੁਆਰਾ ਜਾਂ ਸੰਗਤ ਵਿੱਚ ਖਰਚ ਕੇ ਮਨ ਵਿੱਚ ਪ੍ਰਸੰਨਤਾ ਪੈਦਾ ਕਰਦੀ ਸੀ। ਬਾਬਾ ਜੀ ਦਾ ਉੱਚ ਆਚਰਣ, ਉਹਨਾਂ ਦੀ ਨਿਸ਼ਕਾਮ ਸੇਵਾ ਤੇ ਉਹਨਾਂ ਦੇ ਉੱਚ ਜੀਵਨ ਦੀ ਖਿੱਚ ਸੀ। ਇੱਕ ਦਿਨ ਬੈਠੇ ਬੈਠੇ ਬਾਬਾ ਜੀ ਧਰਮ ਸਿੰਘ ਜੀ ਨੂੰ ਆਖਣ ਲੱਗੇ ਕਿ ਹੁਣ ਇੱਥੇ ਕੁਝ ਰਚਨਾ ਰਚੀਏ ਤੇ ਉਹ ਸੱਜਣ ਕੁਝ ਸਮਝੇ ਨਾ ਅਤੇ ਅੱਗੋਂ ਸਵਾਲ ਵੀ ਕਰਨਾ ਯੋਗ ਨਾ ਸਮਝਿਆ। ਪਰ ਉਸ ਦਿਨ ਦੁਪਹਿਰੇ ਬਾਬਾ ਜੀ ਚਾਦਰ ਤਾਣ ਕੇ ਬ੍ਰਿਛ ਹੇਠਾਂ ਪਏ ਹੋਏ ਸਨ ਕਿ ਗਿਆਨੀ ਰਾਮ ਸਿੰਘ ਜੀ ਪਿੰਡੀ ਘੇਬ ਵਾਲੇ ਅਚਾਨਕ ਹੀ ਆ ਪਹੁੰਚੇ ਅਤੇ ਹਲੂਣ ਕੇ ਆਖਣ ਲੱਗੇ ਕਿ ਦੱਸੋ ਬਾਬਾ ਜੀ, ਬੌੜੇ ਦਾ ਟੱਕ ਕਿੱਥੇ ਲਾਉਣਾ ਹੈ? ਅਸਾਂ ਇੱਕ ਇੱਥੇ ਬੌੜਾ ਲਾਉਣ ਦਾ ਵਿਚਾਰ ਕੀਤਾ ਹੈ। ਬਾਬਾ ਜੀ ਉੱਠੇ ਤੇ ਸੱਤ ਬਚਨ ਆ ਕੇ ਨਿਸ਼ਾਨ ਜਾ ਦੱਸਿਆ। ਥੋੜੇ ਦਿਨਾਂ ਵਿੱਚ ਹੀ ਉੱਥੇ ਇੱਕ ਬੜਾ ਭਾਰਾ ਵੱਡਾ ਪੱਕਾ ਖੂਹ ਤਿਆਰ ਹੋ ਗਿਆ। ਕੋਈ ਕੋਈ ਸੱਜਣ ਗੁਰਦੁਆਰੇ ਦੇ ਨਾਲ ਲੱਗਦੀ ਜ਼ਮੀਨ ਵੀ ਖਰੀਦ ਕੇ ਗੁਰਦੁਆਰੇ ਦੇ ਨਾਮ ਲਗਾਉਣ ਲੱਗ ਪਏ। ਨਿੱਤ ਰਹਿ ਕੇ ਸੇਵਾ ਕਰਨ ਵਾਲੇ ਵਿਅੰਗਮਾਂ ਦੀ ਗਿਣਤੀ ਵੀ ਹੁਣ ਤੇ ਕਾਫੀ ਵੱਧ ਗਈ ਸੀ। ਕੁਝ ਦਿਨ ਅੰਨ ਦਾਣਾ ਇਨ੍ਹਾਂ ਉਸ ਅਸਥਾਨ ਤੇ ਪ੍ਰਫੁੱਲਤ ਹੋਣ ਲੱਗ ਪਿਆ। ਸੰਗਤਾਂ ਦੂਰ ਦੁਰਾਡੇ ਤੋਂ ਆ ਕੇ ਉਸ ਅਸਥਾਨ ਤੇ ਸੇਵਾ ਕਰਨ ਲੱਗ ਪਈਆਂ ਅਤੇ ਲੰਗਰ ਬਣਾਉਣ ਲਈ ਵੀ ਉੱਥੋਂ ਹੀ ਅੰਨ ਦਾਣਾ ਪੈਦਾ ਹੋਣ ਲੱਗ ਪਿਆ। ਜਿਉਂ ਹੀ ਸੰਗਤ ਦਾ ਵਧਣਾ ਉੱਥੇ ਹੋਰ ਜ਼ਿਆਦਾ ਹੋਇਆ ਤੇ ਟੀਨ ਦਾ ਛੱਪਰ ਇੱਕ ਬਹੁਤ ਵੱਡਾ ਬਣਾ ਲਿਆ, ਜਿਸ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਪ੍ਰਕਾਸ਼ ਕਰ ਲਿਆ ਗਿਆ ਤੇ ਇੱਕ ਹੋਰ ਟੀਨ ਦਾ ਛੱਪਰ ਗੋਦਾਮ ਲਈ ਤੇ ਤੀਜਾ ਛੱਪਰ ਟੀਨ ਦਾ ਲੰਗਰ ਵਾਸਤੇ ਬਣਾ ਲਿਆ। ਬਾਬਾ ਜੀ ਨੇ ਆਪਣੇ ਲਈ ਇੱਕ ਫੂਸ ਦੀ ਝੌਂਪੜੀ ਲੰਗਰ ਦੇ ਪੂਰਬ ਵਾਲੇ ਪਾਸੇ ਬਣਾ ਲਈ। ਭਾਈ ਧਰਮ ਸਿੰਘ ਜੀ ਤੇ ਹੋਰ ਵਿਹੰਗਮਾਂ ਨੇ ਆਪਣੇ ਆਪਣੇ ਲਈ ਵੱਖਰੀਆਂ ਵੱਖਰੀਆਂ ਝੌਂਪੜੀਆਂ, ਭਾਵ ਕੁਟੀਆਂ ਹੋਰ ਥਾਵਾਂ ਤੇ ਬਣਾ ਲਈਆਂ ਤੇ ਜਿਹੜਾ ਦੋ ਸਿਰ ਆਟਾ ਰਸਤ ਵਜੋਂ ਰੋਜ਼ ਗੁਰਦੁਆਰਾ ਸੱਚਖੰਡ ਵੱਲੋਂ ਮਿਲਦਾ ਸੀ, ਉਸ ਦਾ ਕੜਾਹ ਪ੍ਰਸ਼ਾਦ ਰੋਜ਼ ਬਣ ਜਾਣਾ, ਜੋ ਕਿ ਹਮੇਸ਼ਾ ਹੀ ਬਾਬਾ ਜੀ ਆਪਣੇ ਹੱਥੀਂ ਸਜਾਉਂਦੇ ਸਨ ਅਤੇ ਸਜਾਉਂਦੇ ਰਹੇ। ਇੱਕ ਦਿਨ ਬਾਬਾ ਜੀ ਸਹਿਜੇ ਹੀ ਬਾਹਰ ਦੂਰ ਤੱਕ ਨਿਕਲੇ, ਨਾਲ ਦੋ ਚਾਰ ਸੱਜਣ ਹੋਰ ਗਏ। ਆਪ ਜਾਂਦੇ ਜਾਂਦੇ ਖੇਤਾਂ ਵੱਲੀ ਇਸ਼ਾਰੇ ਕਰ ਕਰਕੇ ਆਖਦੇ ਜਾਣ ਕਿ ਇਹ ਖੇਤ ਵੀ ਮਾਤਾ ਜੀ ਦਾ ਹੈ, ਉਹ ਖੇਤ ਵੀ ਮਾਤਾ ਜੀ ਦਾ ਹੈ ਅਤੇ ਇਹ ਵੀ ਮਾਤਾ ਜੀ ਦਾ ਹੈ। ਸੰਗਤਾਂ ਜੋ ਕਿ ਬਾਬਾ ਜੀ ਨੂੰ ਕੁਝ ਵਧੇਰੇ ਪਛਾਣ ਚੁੱਕੀਆਂ ਸਨ, ਸਮਝ ਗਈਆਂ ਕਿ ਬਾਬਾ ਜੀ ਦੇ ਨੇਤਰਾਂ ਅੱਗੇ ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਦਾ ਭਵਿੱਖ ਨਕਸ਼ਾ ਆ ਰਿਹਾ ਹੈ ਅਤੇ ਨਿਸ਼ਚੇ ਹੀ ਇਹ ਜ਼ਮੀਨਾਂ ਕਿਸੇ ਸਮੇਂ ਗੁਰਦੁਆਰੇ ਦੇ ਇਰਦ ਗਿਰਦ ਦੂਰ ਦੂਰ ਤੱਕ ਹਰੇ ਬੂਟਿਆਂ ਨਾਲ ਲਹਿਰਾਉਂਦੀਆਂ ਗੁਰਦੁਆਰੇ ਦੀ ਮਲਕੀਅਤ ਹੋਣਗੀਆਂ। ਅਤੇ ਸਾਧ ਸੰਗਤ ਜੀ, ਹੋਇਆ ਵੀ ਏਦਾਂ ਹੀ। ਐਸੇ ਐਸੇ ਯਾਤਰੂ ਵੀ ਇੱਥੇ ਆਉਣ ਲੱਗ ਪਏ ਜਿਨ੍ਹਾਂ ਨੇ ਇਕੱਲੇ ਇਕੱਲੇ ਨੇ ਹੀ ਇੱਕ ਜਾਂ ਦੋ ਤੋਂ ਵੱਧ ਖੇਤ ਖਰੀਦ ਕੇ ਇਸ ਗੁਰਦੁਆਰੇ ਦੇ ਨਾਮ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਜਿਹੜੀ ਰਜਿਸਟਰੀ ਸੀ ਲੋਹ ਭਾਵ ਲੰਗਰ ਦੇ ਨਾਂ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਵਿੱਚ ਹੀ ਬਹੁਤ ਦੂਰ ਦੂਰ ਤੱਕ ਮਾਤਾ ਸਾਹਿਬ ਦੇਵਾ ਦੇ ਖੇਤ ਹੀ ਦਿਸਣ ਲੱਗ ਪਏ। ਇੱਥੋਂ ਤੱਕ ਕਿ ਜ਼ਮੀਨ ਦਾ ਮਾਮਲਾ ਲਗਭਗ 400 ਰੁਪਏ ਹੋ ਗਿਆ। ਜ਼ਮੀਨ ਖਰੀਦ ਕੇ ਲੈਣ ਦੇਣ ਵਾਲਿਆਂ ਦੀ ਕਮੀ ਨਾ ਰਹੀ, ਭਾਵ ਇੰਨੇ ਸ਼ਰਧਾਲੂ ਵੱਧ ਗਏ, ਜ਼ਮੀਨ ਹੀ ਮੁੱਕ ਗਈ, ਜ਼ਮੀਨ ਕੋਈ ਵੇਚਣ ਨੂੰ ਤਿਆਰ ਨਹੀਂ। ਸ਼ਰਧਾਲੂ ਲੈਣ ਵਾਲੇ ਖਰੀਦ ਕੇ ਦੇਣ ਵਾਲੇ ਤੇ ਬਹੁਤ ਨੇ, ਪਰ ਜ਼ਮੀਨ ਉੱਥੇ ਖਰੀਦਣ ਵਾਲੀ ਹੋਰ ਬਾਕੀ ਨਾ ਬਚੀ। ਬਾਬਾ ਜੀ ਦੀ ਸੇਵਾ ਕਰਕੇ ਜਿਸ ਚੜ੍ਹਦੀਆਂ ਕਲਾਂ ਵਿੱਚ ਗੁਰਦੁਆਰਾ ਪਹੁੰਚਿਆ, ਉਸ ਦਾ ਵਰਣਨ ਕਰਨ ਤੋਂ ਪਹਿਲਾਂ ਥੋੜ੍ਹਾ ਕੁਝ ਹੋਰ ਵਿਸਥਾਰ ਕਰਨ ਦੀ ਲੋੜ ਹੈ। ਜਿਵੇਂ ਜਿਵੇਂ ਜ਼ਮੀਨ ਵੱਧਦੀ ਗਈ, ਸੇਵਾ ਕਰਨ ਵਾਲੇ ਬਿਹੰਗਮਾਂ ਦੀ ਗਿਣਤੀ ਵੀ ਵੱਧਦੀ ਗਈ, ਨਗਦ ਆਮਦਨ ਵੀ ਵਧਣ ਲੱਗ ਪਈ। ਪੰਜਾਬ ਆਦਿਕ ਤੋਂ ਕੱਪੜਾ, ਸਰੋਂ ਦਾ ਤੇਲ ਆਦਿਕ ਹਰ ਲੋੜੀਂਦੀ ਵਸਤੂ ਅਣਮੰਗੀ ਹੀ ਪਹੁੰਚਣ ਲੱਗ ਪਈ। ਸ਼ੁਰੂ ਸ਼ੁਰੂ ਵਿੱਚ ਇੱਕ ਮਰਹੱਟਾ ਸੱਜਣ ਬਾਬਾ ਜੀ ਪਾਸ ਬਾਰ ਬਾਰ ਗਊ ਦੇਣ ਵਾਸਤੇ ਆਉਂਦਾ ਰਿਹਾ, ਪਰ ਬਾਬਾ ਜੀ ਮੋੜ ਦਿੰਦੇ ਰਹੇ ਕਿ ਅਸਾਂ ਨੂੰ ਗਊ ਨਹੀਂ ਚਾਹੀਦੀ, ਅਸਾਂ ਦੁੱਧ ਨਹੀਂ ਛਕਣਾ। ਪਰ ਉਸ ਦੇ ਮਨ ਵਿੱਚ ਇੰਨੀ ਇੱਛਾ ਸੀ ਕਿ ਉਹ ਗਊ ਬਾਬਾ ਜੀ ਨੂੰ ਭੇਟਾ ਕਰੇ ਬਿਨਾਂ ਨਹੀਂ ਜਾਏਗਾ। ਇੱਕ ਦਿਨ ਉਹ ਮੱਲੋ ਜੋਰੀ ਗਊ ਨੂੰ ਗੁਰਦੁਆਰੇ ਦੇ ਵਿੱਚ ਆ ਕੇ ਬੰਨ ਗਿਆ। ਬਸ ਫਿਰ ਕੀ ਸੀ, ਬੈਲ ਪੀ ਹੱਲ ਚਲਾਉਣ ਵਾਸਤੇ ਹੋ ਗਏ ਅਤੇ ਵੱਡੇ ਵੱਡੇ ਵੱਛੀਆਂ ਘੋੜੇ ਗਾਈਆਂ ਉੱਥੇ ਅਸਥਾਨ ਤੇ ਬੇਅੰਤ ਆ ਗਏ ਤੇ ਜਿਨ੍ਹਾਂ ਦੀ ਗਿਣਤੀ ਲਗਭਗ 200 ਦੇ ਨੇੜੇ ਪਹੁੰਚ ਗਈ ਤੇ ਦੁੱਧ ਕੇਵਲ ਇੱਕੋ ਗਊ ਦੇ ਦੋ ਥਣਾਂ ਵਿੱਚੋਂ ਹੀ ਸੰਗਤ ਦੇ ਲਈ ਚਾਹ ਵਾਸਤੇ ਕੱਢਿਆ ਜਾਂਦਾ ਸੀ ਤੇ ਬਾਕੀ ਗਊਆਂ ਦਾ ਦੁੱਧ ਉਹਨਾਂ ਦੇ ਵੱਛਿਆਂ ਦਾ ਹੱਕ ਸਮਝ ਕੇ ਛੱਡ ਦਿੱਤਾ ਜਾਂਦਾ ਸੀ। ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਦੇ ਬੈਲ ਸਾਰੇ ਇਲਾਕੇ ਵਿੱਚ ਪ੍ਰਸਿੱਧ ਸਨ। ਬਾਬਾ ਮਿਹਤ ਸਿੰਘ ਜੀ ਦੀ ਨਿਮਰਤਾ, ਨਿਰਮਾਣਤਾ ਤੇ ਸੇਵਾ। ਡੇਰੇ ਵਿੱਚ ਆ ਕੇ ਰਹਿਣ ਵਾਲੇ ਬਿਹੰਗਮਾਂ ਦੀ ਗਿਣਤੀ ਹੁਣ ਤੱਕ 50 ਤੋਂ 60 ਦੇ ਨੇੜੇ ਹੋ ਗਈ ਅਤੇ ਹੋਰ ਵੀ ਵੱਧਦੀ ਜਾਂਦੀ ਸੀ। ਨਵੇਂ ਬਿਹੰਗਮ ਆਉਣੇ ਸ਼ੁਰੂ ਹੋ ਗਏ, ਵਧੇਰੇ ਗਿਣਤੀ ਵਿੱਚ ਨਿਹੰਗ ਸਿੰਘ ਆਏ, ਪਰ ਕਈ ਹੋਰ ਮਤਾਂ ਦੇ ਵੀ ਸਨ। ਇੱਕ ਮੁਸਲਮਾਨ ਵੀ ਕੇਸਾਧਾਰੀ ਆ ਕੇ ਰਹਿਣ ਲੱਗ ਪਿਆ। ਮਨਾਹੀ ਕਿਸੇ ਨੂੰ ਨਹੀਂ ਸੀ ਕੀਤੀ ਜਾਂਦੀ, ਜੋ ਵੀ ਆ ਕੇ ਰਹਿਣਾ ਚਾਹੇ ਉਹ ਆਪਣੀ ਕੁਟੀਆ ਬਣਾ ਕੇ ਰਹਿ ਸਕਦਾ ਸੀ ਜਾਂ ਕਿਸੇ ਹੋਰ ਦੀ ਕੁਟੀਆ ਵਿੱਚ ਰਾਤ ਨੂੰ ਆਸਣ ਲਾ ਲਵੇ। ਇਹ ਸਾਰੇ ਬਾਬਾ ਜੀ ਦਾ ਅਤੀ ਦਾ ਸਤਿਕਾਰ ਕਰਨ ਲੱਗ ਪਏ, ਮਨ ਵਿੱਚ ਭੈ ਰੱਖਦੇ ਸਨ ਅਤੇ ਸਭ ਦੇ ਦਿਲਾਂ ਪਰ ਬਾਬਾ ਜੀ ਦਾ ਪ੍ਰਭਾਵ ਪਈ ਜਾਂਦਾ ਸੀ। ਪਰ ਜੇ ਆਪਾਂ ਬਾਬਾ ਜੀ ਵੱਲ ਦੇਖੀਏ ਤਾਂ ਬਿਲਕੁਲ ਉਹਨਾਂ ਜਿਹੀ ਬਣ ਕੇ ਰਹਿੰਦੇ ਸਨ ਜਿੱਦਾਂ ਦੇ ਬਿਹੰਗਮ ਸੇਵਾਦਾਰ ਸਨ। ਵੈਸਾ ਹੀ ਖਾਣਾ ਪੈਣਾ, ਉਦਾਂ ਦਾ ਹੀ ਪਹਿਨਣਾ ਪਹਿਰਾਵਾ ਵੀ, ਸਭ ਕੰਮ ਕਾਜ ਮਹਾਂਪੁਰਖ ਬਾਬਾ ਮਿਹਤ ਸਿੰਘ ਜੀ ਆਪਣੇ ਹੱਥੀਂ ਕਰਦੇ ਸਨ। ਜਥੇਦਾਰਾਂ ਵਾਂਗੂ ਰੋਬ ਨਹੀਂ ਸਨ ਜਮਾਉਂਦੇ, ਡਾਂਟ ਡਪਟ ਆਦਿਕ ਉਹਨਾਂ ਦਾ ਸੁਭਾਅ ਨਹੀਂ ਸੀ। ਬਾਹਰੋਂ ਗਿਆ ਯਾਤਰੂ ਪਛਾਣ ਨਹੀਂ ਸੀ ਸਕਦਾ ਕਿ ਡੇਰੇ ਦਾ ਪ੍ਰਬੰਧਕ ਕੌਣ ਹੈ ਤੇ ਸੇਵਾਦਾਰ ਕੌਣ ਹੈ। ਆਪਣੇ ਮੂੰਹੋਂ ਕਿਸੇ ਨੂੰ ਕੋਈ ਕੰਮ ਕਰਨ ਵਾਸਤੇ ਮਹਾਂਪੁਰਖ ਨਹੀਂ ਆਖਦੇ ਸਨ। ਜਦ ਕਿਸੇ ਕੰਮ ਦੀ ਲੋੜ ਹੋਵੇ, ਭਾਵੇਂ ਹੱਲ ਚਲਾਉਣ ਦੀ, ਖੇਤੀ ਦੀ, ਜੰਗਲ ਵਿੱਚੋਂ ਲੱਕੜੀਆਂ ਲਿਆਉਣ ਦੀ, ਲੰਗਰ ਦੀ ਜਾਂ ਹੋਰ ਕਿਸੇ ਕੰਮ ਦੀ, ਤਾਂ ਖੁਦ ਹੀ ਆਪਣੀ ਹੱਥੀਂ ਮਹਾਂਪੁਰਖ ਕਰਨ ਲੱਗ ਪੈਂਦੇ। ਲੰਗਰ ਦੀ ਲੋਹ ਤੇ ਸੇਵਾ ਵੀ ਆਪ ਹਰ ਰੋਜ਼ ਕਰਦੇ ਸਨ। ਬਾਬਾ ਜੀ ਨੂੰ ਵੇਖ ਕੇ ਹੋਰ ਸੇਵਾਦਾਰਾਂ ਦਾ ਜੋ ਕਦੇ ਕੰਮ ਕਰਨ ਵਾਸਤੇ ਚਿੱਤ ਨਹੀਂ ਸੀ ਕਰਦਾ, ਉਹ ਵੀ ਮਹਾਂਪੁਰਖਾਂ ਵਾਲੇ ਪਾਸੇ ਦੇਖ ਕੇ ਸੇਵਾ ਵਿੱਚ ਜੁੜ ਜਾਂਦੇ। ਅਤੇ ਆਪ ਜੀ ਨੇ ਕਿਸੇ ਨੂੰ ਨਾ ਤਾਂ ਕੰਮ ਕਰਨ ਵਾਸਤੇ ਕਹਿਣਾ ਅਤੇ ਨਾ ਇਹ ਕਹਿਣਾ ਭਾਈ ਤੂੰ ਨਾ ਕਰ, ਅਸੀਂ ਆਪ ਕਰਾਂਗੇ। ਸੋ ਵਰਤਾਵਾ ਕੰਮ ਕਰਨ ਵਾਲੇ ਮਹਾਂਪੁਰਖ ਆਪ ਜੀ ਦੇ ਜੀਵਨ ਵੱਲ ਦੇਖ ਕੇ ਸਿੰਘ ਸੇਵਾਦਾਰ ਬੜੇ ਆਪ ਜੀ ਨੂੰ ਨਿਹਾਲ ਹੁੰਦੇ, ਆਪ ਜੀ ਵੱਲ ਵੇਖ ਕੇ ਬੜੇ ਅਸਚਰਜ ਹੁੰਦਾ ਉਹਨਾਂ ਨੂੰ। ਅਤੇ ਇਸ ਤਰ੍ਹਾਂ ਜ਼ਬਾਨੀ ਉਪਦੇਸ਼ ਕਰਨ ਦੀ ਥਾਂ ਆਪ ਨੇ ਅਮਲੀ ਤਰੀਕੇ ਨਾਲ ਡੇਰੇ ਵਿੱਚ ਰਹਿਣ ਵਾਲਿਆਂ ਦੀ ਬਿਰਤੀ ਨੂੰ ਉੱਚਾ ਕਰਨ ਅਤੇ ਉਹਨਾਂ ਅੰਦਰ ਸੱਚੇ ਦਿਲੋਂ ਸੇਵਾ ਕਰਨ ਦਾ ਚਾਅ ਪੈਦਾ ਕਰਨਾ, ਨਾਲ ਹੀ ਦਵੈਖ ਈਰ ਖਾਂ ਨੂੰ ਜੋ ਕਿ ਆਮ ਤੌਰ 'ਤੇ ਗੁਰੂ ਘਰਾਂ ਵਿੱਚ ਈਰਖਾ ਵਧਣੀ ਸ਼ੁਰੂ ਹੋ ਜਾਂਦੀ ਹੈ। ਅਤੇ ਆਪ ਜੀ ਦਾ ਇੱਕੋ ਇੱਕ ਮਨੋਰਥ ਸੀ ਕਿ ਇਨਸਾਨ ਸੇਵਾ ਸਿਮਰਨ ਨਾਲ ਜੁੜੇ, ਮਨ ਵਿੱਚੋਂ ਹਉਮੈ ਹੰਕਾਰ ਨੂੰ ਖਤਮ ਕਰਕੇ ਸਤਿਗੁਰ ਜੀ ਦੇ ਚਰਨਾਂ ਦਾ ਧਿਆਨ ਧਰਕੇ ਸੇਵਾ ਵਿੱਚ ਜੁਟੇ। ਸਰਬਲੋ ਦੇ ਬਰਤਨ ਰੇਤਾਂ ਨਾਲ ਸਾਫ਼ ਕੀਤੇ ਜਾਂਦੇ ਸਨ, ਜੋ ਕਿ ਨੇੜੇ ਵਾਗਰੀ ਗੋਦਾਵਰੀ ਨਦੀ ਦੇ ਕੰਢੇ ਤੋਂ ਲਿਆਂਦੀ ਜਾਂਦੀ ਸੀ। ਦਰਿਆ ਚੜ੍ਹ ਪਰ ਇਹ ਨਹੀਂ ਸੀ ਮਿਲਦੀ, ਇਸ ਕਰਕੇ ਬਰਸਾਤ ਤੋਂ ਪਹਿਲਾਂ ਪਹਿਲਾਂ ਰੇਤਾ ਲਿਆ ਕੇ 2-4 ਮਹੀਨੇ ਦੇ ਵਰਤਣ ਜੋਗੀ ਇਕੱਠੀ ਕਰ ਲਈ ਜਾਂਦੀ ਸੀ। ਇੱਕ ਵਾਰ ਰੇਤਾ ਖਤਮ ਹੋਣ 'ਤੇ ਨੇੜੇ ਲੱਗ ਪਈ ਅਤੇ ਬਰਸਾਤ ਉੱਪਰੋਂ ਆਉਣੀ ਸ਼ੁਰੂ ਹੋ ਗਈ। ਇਹ ਗੱਲ ਹੋਰ ਸੇਵਾਦਾਰਾਂ ਦੇ ਧਿਆਨ ਵਿੱਚ ਨਾ ਆਈ, ਬਾਬਾ ਜੀ ਨੇ ਕਿਸੇ ਨੂੰ ਨਾ ਆਖਿਆ ਅਤੇ ਹੇਠਾਂ ਉੱਤਰ ਕੇ ਦਰਿਆ ਤੋਂ ਰੇਤਾ ਇਕੱਠੀ ਕਰਕੇ ਪੰਡ ਬੰਨ੍ਹ ਕੇ ਲਿਆਉਣ ਲੱਗੇ ਅਤੇ ਪਿੱਠ ਤੋਂ ਚੁੱਕ ਕੇ ਅਜੇ ਚੱਲੇ ਹੀ ਆਉਂਦੇ ਸਨ ਕਿ ਸੇਵਾਦਾਰ ਉੱਥੇ ਪਹੁੰਚ ਗਏ ਅਤੇ ਬਾਬਾ ਜੀ ਪਾਸੋਂ ਰੇਤਾ ਦੀ ਪੰਡ ਲੈਣ ਦਾ ਯਤਨ ਕਰਨ ਲੱਗੇ ਅਤੇ ਇਹ ਸੇਵਾ ਆਪ ਕਰਨ ਲਈ ਮੰਗੀ। ਆਪ ਦਾ ਉੱਤਰ ਸੀ ਕਿ ਗੁਰਸਿੱਖੀ ਦਾ ਮਾਰਗ ਸੇਵਾ ਦਾ ਹੈ, ਤੁਹਾਡਾ ਚਿੱਤ ਕਰਦਾ ਹੈ ਸੇਵਾ ਕਰਨ ਨੂੰ ਤਾਂ ਇੱਕ ਇੱਕ ਪੰਡ ਤੁਸੀਂ ਵੀ ਭਰ ਲਓ। ਸੋ ਆਪਣੀ ਪੰਡ ਆਪ ਜੀ ਨੇ ਆਪ ਚੱਕ ਕੇ ਅਤੇ ਅਸਥਾਨ 'ਤੇ ਲਿਆਉਣਾ ਕੀਤੀ। ਇੱਕ ਦਿਨ ਆਪ ਨੰਗੇ ਪੈਰੀ ਕਿਸੇ ਰੱਬੀ ਰੰਗ ਵਿੱਚ ਖੜ੍ਹੇ ਸਨ ਕਿ ਨਾਦੇੜ ਤੋਂ ਸੁਨੇਹਾ ਆਇਆ ਕਿ ਇੱਕ 500 ਰੁਪਏ ਦਾ ਮਨੀ ਆਰਡਰ ਆਇਆ ਹੋਇਆ ਹੈ, ਉਹ ਲੈ ਜਾਓ। ਪਾਸ ਖੜ੍ਹੇ ਸੇਵਾਦਾਰ ਨੂੰ ਆਪ ਜੀ ਨੇ ਪੁੱਛਿਆ ਕਿ ਦੱਸ ਭਾਈ ਸੱਜਣਾ। ਸੇਵਾਦਾਰ ਨੂੰ ਹੋਰ ਕੋਈ ਸੋਚ ਨਾ ਫੁਰੀ ਅਤੇ ਉੱਤਰ ਦਿੱਤਾ ਕਿ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ। ਆਪ ਹੁਕਮ ਤਾਂ ਕਿਸੇ ਨੂੰ ਦਿੰਦੇ ਨਹੀਂ ਸਨ ਪਹਿਲੀ ਗੱਲ, ਪਰ ਆਪ ਜੀ ਪਿਆਰ ਸਤਿਕਾਰ ਨਾਲ ਦੂਸਰੇ ਨੂੰ ਕਿਹਾ ਦਿੱਤਾ ਆਪ ਜੀ ਨੇ। ਆਪ ਉਸੇ ਤਰ੍ਹਾਂ 5 ਮੀਲ ਗਏ, 5 ਮੀਲ ਆਏ। ਬੈਲ ਗੱਡੀਆਂ ਵੀ ਭਾਵੇਂ ਸਨ, ਘੋੜੇ ਵੀ ਭਾਵੇਂ ਸਨ, ਪਰ ਸਹਿਜ ਅਵਸਥਾ ਵਿੱਚ ਆਪ ਹਰ ਵੇਲੇ ਖੇਡਣ ਵਾਲਿਆਂ ਨੂੰ ਤਕਲੀਫ ਆਰਾਮ ਵਿੱਚ ਅੰਦਰ ਨਹੀਂ ਪਾਸਦਾ, ਉਹ ਅਜਿਹੇ ਕੰਮ ਸੇਵਾਦਾਰ ਹੀ ਕਰਦੇ ਸਨ। ਇਹ ਇੱਕ ਦ੍ਰਿਸ਼ਟਾਂਤ ਮਾਤਰ ਹੀ ਦੱਸਿਆ ਹੈ ਕਿ ਕਿਸਮ ਦੀਆਂ ਗੱਲਾਂ ਨਿੱਤ ਹੁੰਦੀਆਂ ਰਹਿੰਦੀਆਂ ਸਨ। ਸਹੀ ਅਰਥਾਂ ਵਿੱਚ ਬਾਬਾ ਜੀ ਆਪਣਾ ਤਨ ਮਨ ਤਨ ਤੇ ਧਨ ਗੁਰੂ ਸੰਗਤ ਨੂੰ ਅਰਪਣ ਕਰ ਚੁੱਕੇ ਸਨ। ਆਪ ਨੇ ਆਪਣੇ ਕਿਸੇ ਕਾਰਜ ਵਾਸਤੇ ਕਦੀ ਉਪਰਾਲਾ ਨਹੀਂ ਕੀਤਾ। ਸਾਰੀ ਉਮਰ ਆਪ ਦਾ ਸਾਰਾ ਜੀਵਨ ਹੀ ਸੇਵਾ ਦਾ ਸੀ। ਆਪ ਦਾ ਹਰ ਕਰਤੱਵ ਸੇਵਾ ਤੇ ਪਰਉਪਕਾਰ ਦਾ ਸੀ। ਆਪੇ ਦਾ ਭਾਵ ਆਪ ਦੇ ਅੰਦਰ ਉੱਕਾ ਹੀ ਨਹੀਂ ਸੀ, ਆਪ ਦੀ ਸੇਵਾ ਦੀ ਘਾਲ ਅੰਦਰ ਪ੍ਰੇਮ ਤੇ ਪਰਉਪਕਾਰ ਤੋਂ ਬਿਨਾਂ ਹੋਰ ਕੋਈ ਸਵਾਰਥ ਜਾਂ ਵਡੇ ਆਦਿਕ ਦੀ ਇੱਛਾ ਨਹੀਂ ਸੀ। ਰੂਹਾਨੀ ਅਵਸਥਾ ਦੀ ਚੋਟੀ ਪਰ ਆਪ ਜੀ ਜਾ ਖੜੇ, ਆਪ ਸਰਬ ਬ੍ਰਹਮ ਕਰਕੇ ਦੇਖਦੇ ਸਨ। ਇੱਕ ਹੁਕਮ ਸਮਝ, ਪਰਮਾਤਮਾ ਦਾ ਇੱਕੋ ਹੁਕਮ ਸਮਝ ਕੇ ਆਪ ਜੀ ਭਾਣਾ ਮੰਨਦੇ ਸਨ, ਹੁਕਮ ਵਿੱਚ ਵਰਤਦੇ ਸਨ। 1-2 ਵਾਰ ਆਪ ਦੇ ਮੂੰਹੋਂ ਸੁਣਿਆ ਵੀ ਗਿਆ ਕਿ ਆਪ ਦੇ ਸਭ ਕਾਰਜ ਅਚਿੰਤ ਹੀ ਹੋਈ ਜਾਂਦੇ ਹਨ। ਉਹਨਾਂ ਨੇ ਆਪਣੇ ਆਪ ਨੂੰ ਵਿਸ਼ੇਸ਼ਤਾ ਦੇਣ ਦਾ ਕਦੇ ਯਤਨ ਨਹੀਂ ਕੀਤਾ। ਆਪ ਲਈ ਦੁੱਖ ਔਰ ਸੁੱਖ ਦੋਨੋਂ ਇੱਕ ਸਰੂਪ ਸਨ। ਹਿਰਦਾ ਲੋਹ ਮੋਹ ਹੰਕਾਰ ਤੋਂ ਨਿਖਰ ਚੁੱਕਾ ਸੀ ਤੇ ਨਿਮਰਤਾ ਦਾ ਜ਼ਿਕਰ ਕਰਦੇ ਆਪ ਆਖਿਆ ਕਰਦੇ ਸਨ ਕਿ ਜਲ ਉੱਪਰ ਤੋਂ ਹੇਠਾਂ ਵੱਲ ਨੂੰ ਆਇਆ ਕਰਦਾ ਹੈ, ਭਾਵ ਗੁਣ ਨਿਮਰਤਾ ਨਾਲ ਪ੍ਰਾਪਤ ਹੁੰਦੇ ਹਨ। ਗੁਰੂ ਨਾਨਕ ਸਾਹਿਬ ਨਾਮ ਤੇ ਗਰੀਬੀ ਲੈ ਕੇ ਹੀ ਸੰਸਾਰ ਵਿੱਚ ਆਏ ਸਨ। ਇੱਕ ਵੇਰ ਕਿਸੇ ਸੇਵਾਦਾਰ ਨੇ ਆਖਿਆ ਕਿ ਆਪ ਤਾਂ ਸਭ ਤੋਂ ਵੱਡੇ ਹੋ। ਬਾਬਾ ਜੀ ਨੇ ਹੱਸ ਕੇ ਉੱਤਰ ਦਿੱਤਾ ਕਿ ਦੇਖੋ ਭਾਈ, ਸਾਡੇ ਨਾਲੋਂ ਵੀ ਵੱਡੇ ਵੱਡੇ ਦੁਮਾਲਿਆਂ ਵਾਲੇ ਸਿੰਘ ਇੱਥੇ ਮੌਜੂਦ ਹਨ। ਸੋ ਆਪ ਜੀ ਦਾ ਸੁਭਾਅ ਨਿਰਮਲ ਸੁਭਾਅ ਸੀ। ਆਪ ਜੀ ਵਿੱਚ ਬਿਲਕੁਲ ਵੀ ਕੋਈ ਹਉਮੈ ਹੰਕਾਰ ਵਾਲੀ ਗੱਲ ਨਹੀਂ ਸੀ। ਗੁਰਦੁਆਰੇ ਦੇ ਡੇਰੇ ਦਾ ਕਾਰ ਵਿਵਹਾਰ, ਬਾਬਾ ਜੀ ਦੇ ਗੁਣਾਂ ਸੁਭਾਅ ਸਮਦਰਸੀ ਹੋਣਾ, ਨਿਰਲੋਭਤਾ, ਦਿਲ ਖਿੱਚਵੀਂ ਨਿਰਮਾਣਤਾ ਅਤੇ ਵਿਦਿਆ ਦੀ ਦਾਤ ਦੇਣੀ, ਐਸੇ ਕਾਰਨ ਸਨ ਜਿਸ ਕਰਕੇ ਗੁਰਦੁਆਰੇ 'ਚ ਸੇਵਾ ਕਰਨ ਵਾਲਿਆਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਗਈ। ਅਭਿਆਸੀ, ਨਾਮ ਦੇ ਜਾਚਕ ਅਤੇ ਗੁਰੂ ਦੇ ਨਿਮਿਤ ਜੀਵਨ ਅਰਪਣ ਕਰਨ ਦੇ ਅਭਿਲਾਸ਼ੀ ਵੀ ਆਉਣ ਪਹੁੰਚੇ ਅਤੇ ਹੁੰਦੇ ਹੁੰਦੇ ਹਰ ਪੇਸ਼ੇ ਦੇ ਸੱਜਣ ਆਉਣ ਲੱਗ ਪਏ। ਖੇਤੀ ਦਾ ਕੰਮ ਜਾਣਨ ਵਾਲੇ, ਮਾਲੀ, ਲੁਹਾਰ, ਲੱਕੜੀ ਦਾ ਕੰਮ ਕਰਨ ਵਾਲੇ, ਗ੍ਰੰਥੀ ਸਿੰਘ, ਕੀਰਤਨ ਕਰਨ ਵਾਲੇ ਰਾਗੀ ਸਿੰਘ ਸਾਰੇ ਆਪ ਜੀ ਕੋਲ ਉੱਥੇ ਆ ਕੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ। ਜਿਸ ਜਿਸ ਕੰਮ ਦੀ ਲੋੜ ਹੋਣੀ ਉਹ ਡੇਰੇ ਵਿੱਚੋਂ ਵੀ ਪੂਰੀ ਹੋ ਜਾਣੀ। ਸਭ ਦੀ ਮਜ਼ਦੂਰੀ ਪ੍ਰੇਮ ਹੀ ਸੀ ਅਤੇ ਸੇਵਾਦਾਰਾਂ ਵਿੱਚੋਂ ਵੀ ਇੱਕ ਦੂਜੇ ਦੇ ਕੰਮ ਦਾ ਕੋਈ ਇਵਜ਼ ਨਹੀਂ ਸੀ। ਦਰਜ਼ੀ ਨੂੰ ਮਸ਼ੀਨ ਲੈ ਕੇ ਦਿੱਤੀ ਗਈ ਅਤੇ ਉਸਨੇ ਸਿਲਾਈ ਦਾ ਸਾਰਾ ਕੰਮ ਕਰਨਾ। ਆਸਾ ਦੀ ਵਾਰ ਵੀ ਲੱਗਣ ਲੱਗ ਗਈ ਅਤੇ ਕਥਾ ਕੀਰਤਨ, ਗੁਰਪ੍ਰਤਾਪ ਸੂਰਜ ਦੀ ਕਥਾ ਆਦਿ ਦਾ ਪ੍ਰੋਗਰਾਮ ਵੀ ਬਣ ਗਿਆ। ਵਿਸ਼ੇਸ਼ਤਾ ਇਹ ਸੀ ਕਿ ਬਾਬਾ ਜੀ ਨੇ ਨਾ ਕਦੇ ਕਿਸੇ ਨੂੰ ਆ ਕੇ ਰਹਿਣ ਵਾਸਤੇ ਪ੍ਰੇਰਿਆ ਅਤੇ ਆਇਆਂ ਵਿੱਚੋਂ ਜਿਹੜਾ ਜਾਣਾ ਚਾਹੇ ਆਪ ਨੇ ਖਿੜੇ ਮੱਥੇ ਆਗਿਆ ਦੇ ਦੇਣੀ, ਕਦੇ ਨਾ ਕਰਨੀ। ਜਿਹੜਾ ਬਿਹੰਗਮ ਕੰਮ ਕਰਦਾ ਹੈ ਜੀ ਸਦਕੇ ਕਰੇ, ਜਿਹੜਾ ਨਹੀਂ ਕਰਦਾ ਜਾਂ ਕੇਵਲ ਆਪਣਾ ਭਜਨ ਪਾਠ ਹੀ ਕਰਨਾ ਚਾਹੁੰਦਾ ਸੋ ਉਹੀ ਕਰੀ ਜਾਏ। ਇਸ ਤਰ੍ਹਾਂ ਕਿਸੇ ਦਾ ਚਿੱਤ ਕਰੇ ਆਪਣਾ ਨਿਤਯ ਬਣਾ ਲਵੇ। ਬਾਬਾ ਜੀ ਦਾ ਸਮ ਵਰਤਾਓ ਇੱਕ ਕਾਰਨ ਸੀ ਕਿ ਜਿੱਥੇ ਮਨ ਮਰਜ਼ੀ ਦੇ ਪੈਸੇ ਲੈ ਕੇ ਵੀ ਪੂਰੀ ਸੇਵਾ ਕਰਨ ਵਾਲੇ ਘੱਟ ਮਿਲਦੇ ਹਨ ਅਤੇ ਮਨ ਚਿੱਤ ਕਰਕੇ ਸੇਵਾ ਨਹੀਂ ਕਰਦੇ। ਇੱਥੇ ਬਿਨਾਂ ਦੁਨਿਆਵੀ ਉਮੀਦਾਂ ਦੇ ਤਨ ਮਨ ਕਰਕੇ ਸੇਵਾ ਕਰਨ ਵਾਲਿਆਂ ਦੀ ਗਿਣਤੀ ਬੜੀ ਵੱਧ ਗਈ। ਇੱਥੇ ਕੋਈ ਖਾਸ ਸਰੀਰਕ ਸੁੱਖ ਵੀ ਨਹੀਂ ਸਨ, ਸਗੋਂ ਜਿਸ ਤਰ੍ਹਾਂ ਦੇ ਅੱਗੇ ਦੱਸਿਆ ਜਾਵੇਗਾ ਕੁਝ ਬੇਰਾਮੀਆਂ ਜ਼ਰੂਰ ਸਨ। ਪ੍ਰਸ਼ਾਦੇ ਭਾਵੇਂ ਰੱਜ ਕੇ ਮਿਲ ਜਾਂਦੇ ਸਨ ਅਤੇ 24 ਘੰਟੇ ਲੰਗਰ ਤਿਆਰ ਮਿਲਣ ਕਰਕੇ ਕੋਈ ਜਿੰਨੀ ਵਾਰ ਜਿਸ ਵੇਲੇ ਚਿੱਤ ਚਾਹੇ ਛੱਕ ਲਵੇ, ਪਰ ਹੁੰਦੇ ਰੁੱਖੇ ਅਤੇ ਸਾਧਾਰਨ ਹੀ ਸਨ। ਜਿਹੜੇ ਨਵੇਂ ਸੇਵਾਦਾਰ ਆਵਣ, ਜਿੱਥੇ ਜੇ ਗੱਲ ਚੰਗੀ ਲੱਗੇ ਉੱਥੇ ਆਪਣੇ ਵਾਸਤੇ ਰਹਿਣ ਲਈ ਕੁਟੀਆ ਬਣਾ ਕੇ ਰਹਿਣ ਲਈ ਉਹ ਥਾਂ ਤਿਆਰ ਕਰ ਸਕਦਾ ਸੀ। ਡੇਰਾ ਤਗੜਾ ਜ਼ਿਮੀਂਦਾਰਾ ਬਣ ਗਿਆ। ਨਿੱਤ ਰਹਿਣ ਵਾਲੇ ਸਿੰਘ ਸੇਵਾਦਾਰ 50 ਤੋਂ 60, 60 ਤੋਂ 65 ਹੋ ਗਏ। ਖੇਤੀ ਦੇ ਕੰਮ ਲਈ ਕਦੇ ਇੱਕ ਅੱਧਾ ਮਰਹੱਟਾ ਭਾਵੇਂ ਪਹਾੜੇ 'ਤੇ ਰੱਖ ਲਿਆ ਜਾਵੇ, ਨਹੀਂ ਤਾਂ ਸਾਰੇ ਕੰਮਾਂ ਦੇ ਨਜਿੱਠਣ ਲਈ ਡੇਰੇ ਦੇ ਸੇਵਾਦਾਰ ਹੀ ਬਹੁਤ ਸਨ। ਇੱਕ ਬਹੁਤ ਵੱਡਾ ਖੂਹ ਜੋ ਪਹਿਲੇ ਹੀ ਬਣਾ ਲਿਆ ਸੀ, ਇਸ ਦੇ ਅੱਧੇ ਹਿੱਸੇ ਵਿੱਚ ਖੇਤਾਂ ਨੂੰ ਪਾਣੀ ਦੇਣ ਲਈ ਹਲਟ ਲੱਗ ਗਿਆ। ਉਸ ਦੇ ਪਾਸ ਹੀ ਦਾਣੇ ਪੀਸਣ ਵਾਸਤੇ ਇੱਕ ਖਰਾਸ ਵੀ ਤਿਆਰ ਹੋ ਗਿਆ। ਇੰਨਾ ਐਸ਼ਵਰਜ ਹੋ ਜਾਣ ਪਰ ਵੀ ਬਾਬਾ ਜੀ ਦਾ ਸੁਭਾਅ ਅਤੇ ਵਿਵਹਾਰ ਉਹੀ ਰਿਹਾ ਜੋ ਪਹਿਲਾਂ ਸੀ। ਸਾਰਿਆਂ ਜੈਸਾ ਪਹਿਨਣਾ, ਖਾਣਾ, ਸੇਵਾ ਸਭ ਨਾਲੋਂ ਵੱਧ ਕਰਨੀ, ਆਪਣੀ ਸੇਵਾ ਕਿਸੇ ਪਾਸੋਂ ਨਾ ਲੈਣੀ। ਇੱਕ ਦਿਨ ਡੇਰੇ ਦੇ ਸੇਵਾਦਾਰਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਕਿ ਬਾਬਾ ਜੀ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਖੇਡਦੇ ਹਨ, ਪਰ ਸਾਨੂੰ ਚਾਹੀਦਾ ਹੈ ਕਿ ਉਹਨਾਂ ਪਾਸ ਬੇਨਤੀ ਕਰੀਏ ਕਿ ਹੁਣ ਸਰੀਰ ਕਰਕੇ ਕਠਿਨ ਸੇਵਾ ਆਪ ਨਾ ਕਰੋ ਅਤੇ ਜਿਹੜੀਆਂ ਜੋ ਕੰਮਾਂ ਦੀਆਂ ਸੇਵਾ ਦੇ ਡਿਊਟੀਆਂ ਹਨ ਉਹ ਤੁਸੀਂ ਸਾਡੇ ਵਿੱਚ ਵੰਡ ਦਿਓ ਅਤੇ ਅਸੀਂ ਆਪਣੇ ਆਪਣੇ ਕੰਮਾਂ ਦੀ ਜ਼ਿੰਮੇਵਾਰੀ ਸਮਝੀਏ ਅਤੇ ਅਸੀਂ ਸਾਰੇ ਕੰਮ ਆਪ ਹੀ ਕਰਾਂਗੇ। ਇੰਨੇ ਨੂੰ ਬਾਬਾ ਜੀ ਵੀ ਸੰਗਤ ਦੇ ਵਿੱਚ ਆ ਕੇ ਬੈਠੇ ਅਤੇ ਉਹਨਾਂ ਦੀ ਬੇਨਤੀ ਸੁਣ ਕੇ ਆਖਿਆ, ਭਾਈ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਉਵੇਂ ਕਰ ਲਓ। ਇਸ ਤਰ੍ਹਾਂ ਜਿਸ ਨੂੰ ਜਿਹੜਾ ਕੰਮ ਆਉਂਦਾ ਅਤੇ ਚੰਗਾ ਲੱਗਦਾ ਉਸਨੇ ਉਹ ਸੇਵਾ ਲੈ ਲੈਣੀ। ਜਿਸ ਤਰ੍ਹਾਂ ਸਾਰੇ ਕੰਮ ਸੰਗਤ ਵਿੱਚ ਵੰਡੇ ਗਏ, ਦੋ ਚਾਰ ਜੋ ਕੁਝ ਨਾ ਬੋਲੇ ਉਹਨਾਂ ਨੂੰ ਨਾ ਕੁਝ ਆਖਿਆ ਗਿਆ ਕਿ ਤੁਸੀਂ ਵੀ ਕੋਈ ਸੇਵਾ ਕਰ ਲਓ, ਤੁਸੀਂ ਕੋਈ ਸੇਵਾ ਕਿਉਂ ਨਹੀਂ ਲਈ, ਉਹਨਾਂ ਨੂੰ ਕੁਝ ਨਹੀਂ ਆਖਿਆ। ਜਿਸ ਨੂੰ ਜ਼ਿਮੀਂਦਾਰੀ ਦਾ ਕੰਮ ਦਾ ਤਜਰਬਾ ਸੀ ਉਸਨੇ ਖੇਤੀਬਾੜੀ ਦੇ ਕੰਮ ਸੰਭਾਲ ਲਏ। ਉਸਨੇ ਆਪ ਹੀ ਹੱਲ ਚਲਾਉਣਾ ਅਤੇ ਲੋੜ ਅਨੁਸਾਰ ਮਾਲ ਦੇ ਮਹਿਕਮੇ ਦੇ ਅਹਿਲਕਾਰਾਂ ਜਾਂ ਹੋਰ ਕਿਸੇ ਪਿੰਡਾਂ ਵਿੱਚੋਂ ਜ਼ਿਮੀਂਦਾਰ ਨਾਲ ਸੰਬੰਧ ਹੁੰਦੇ ਸਨ ਉਹਨਾਂ ਨੂੰ ਨਿਭਾਉਣਾ ਅਤੇ ਲੱਗਦੇ ਕੰਮ ਵੀ ਕਰਨੇ। ਇੱਕ ਹੋਰ ਨੂੰ ਕਾਰੋਬਾਰੀ ਬਣਾ ਦਿੱਤਾ ਗਿਆ ਜਿਸ ਦੇ ਜ਼ਿੰਮੇ ਡੇਰੇ ਦੇ ਫੁਟਕਲ ਕੰਮ ਅਤੇ ਸ਼ਹਿਰ ਤੋਂ ਲੋੜੀਂਦੀਆਂ ਵਸਤੂਆਂ ਲਿਆਉਣ ਦੇ ਕੰਮ ਲੱਗ ਗਏ। ਜੋ ਰਹਿਤ ਮਰਿਆਦਾ ਵਿੱਚ ਵਧੇਰੇ ਪੱਕੇ ਸਨ ਉਹਨਾਂ ਨੇ ਲੰਗਰ ਦੀ ਸੇਵਾ ਲਈ, ਕਿਉਂਕਿ ਇੱਥੇ ਸਰਬਲੋਹ ਦਾ ਵਿਵੇਕੀ ਲੰਗਰ ਸੱਜਦਾ ਸੀ। ਗੁਰਦੁਆਰੇ ਦੀ ਸੇਵਾ, ਗ੍ਰੰਥੀ, ਰਾਗੀ ਆਦਿਕ ਦੇ ਕੰਮ ਹੀ ਵੰਡੇ ਗਏ। ਭਾਵੇਂ ਸੇਵਾ ਦੀ ਵੰਡ ਕਰ ਦਿੱਤੀ ਗਈ ਸੀ ਪਰ ਜਿਸ ਨੂੰ ਆਪਣੇ ਕੰਮ ਤੋਂ ਵਿਹਲ ਮਿਲੇ ਉਹ ਦੂਜੇ ਕੰਮ ਵਿੱਚ ਵੀ ਜਾ ਕੇ ਉਸ ਦਾ ਹੱਥ ਵਟਾਉਂਦਾ। ਬਾਬਾ ਜੀ ਵੀ ਕਦੇ ਵਿਹਲੇ ਨਹੀਂ ਸਨ ਬੈਠੇ। ਡੇਰੇ ਦੀਆਂ ਫੁਟਕਲ ਚੀਜ਼ਾਂ ਨਾਦੇੜ ਦੇ ਇੱਕ ਦੁਕਾਨਦਾਰ ਤੋਂ ਖਰੀਦ ਲਈਆਂ ਜਾਂਦੀਆਂ। ਬਾਬਾ ਜੀ ਦਾ ਪ੍ਰਤਾਪ, ਸੱਚਾ ਸੁੱਚਾ ਨਿਰਕਪਟ ਵਿਵਹਾਰ ਦੇਖ ਕੇ ਇਸ ਦੁਕਾਨਦਾਰ ਦੇ ਮਨ ਵਿੱਚ ਬਾਬਾ ਜੀ ਲਈ ਅਤੀ ਦਾ ਸਤਿਕਾਰ ਹੋ ਗਿਆ। ਜੋ ਵੀ ਚੀਜ਼ ਮੰਗੀ ਜਾਵੇ, ਲੋੜ ਪੈਣ ਪਰ ਉਧਾਰ ਵੀ ਦੇ ਦਿੱਤਾ ਜਾਂਦਾ ਸੀ। ਆਪਣੀ ਰਕਮ ਵਾਸਤੇ ਨਾ ਕਦੇ ਕਾਹਲਾ ਪਿਆ ਸੀ ਅਤੇ ਨਾ ਕਦੇ ਉਸਨੇ ਮੂੰਹੋਂ ਮੰਗੀ ਸੀ। ਭਾਵੇਂ ਦੇਰ ਅਵੇਰ ਹੋ ਜਾਵੇ ਅਤੇ ਉਸਨੂੰ ਉਹ ਰਕਮ, ਉਹ ਸਮਾਨ ਦੇ ਪੈਸੇ ਮਿਲ ਹੀ ਜਾਂਦੇ ਸਨ। ਅਤੇ ਇਹ ਛੋਟਾ ਜਿਹਾ ਦੁਕਾਨਦਾਰ ਥੋੜ੍ਹੇ ਸਮੇਂ ਵਿੱਚ ਹੀ ਸ਼ਹਿਰ ਦੇ ਸ਼ਾਹੂਕਾਰਾਂ ਵਿੱਚ ਗਿਣਿਆ ਗਿਆ। ਇੱਕ ਵਾਰ ਇੱਕ ਦੱਖਣ ਵਾਸੀ ਧਨਾੜ ਮਰਹੱਟਾ ਬਾਬਾ ਜੀ ਪਾਸ ਹਾਜ਼ਰ ਹੋਇਆ ਅਤੇ ਬਾਰ ਬਾਰ ਬੇਨਤੀ ਕਰਨ ਲੱਗਾ ਕਿ ਮੇਰਾ ਚਿੱਤ ਸੇਵਾ ਕਰਨ ਨੂੰ ਚਾਹੁੰਦਾ ਹੈ, ਆਪ ਜ਼ਰੂਰ ਮੈਨੂੰ ਕੋਈ ਨਾ ਕੋਈ ਸੇਵਾ ਬਖਸ਼ੋ। ਉਸ ਦੇ ਬਾਰ ਬਾਰ ਬੇਨਤੀ ਕਰਨ 'ਤੇ ਬਾਬਾ ਜੀ ਨੇ ਉੱਤਰ ਦਿੱਤਾ, ਅੱਛਾ ਭਾਈ, ਜੇ ਤੂੰ ਸੇਵਾ ਕਰਨੀ ਹੈ ਤਾਂ ਤੂੰ ਸਾਡੇ ਨਾਲ ਸ਼ਾਹ ਵਾਲਾ ਵਿਵਹਾਰ ਕਰ। ਉਸ ਨੇ ਬਹੁਤ ਖੁਸ਼ੀ ਨਾਲ ਸਵੀਕਾਰ ਕਰ ਲਿਆ ਅਤੇ ਕਦੇ ਮਾਮਲਾ ਦੇਣ ਦੇ ਸਮੇਂ ਮਾਇਆ ਡੇਰੇ ਵਿੱਚ ਨਾ ਹੋਵੇ ਤਾਂ ਉਸਨੇ ਉਧਾਰ ਦੇ ਦੇਣਾ। ਜਦ ਕਦੇ ਹੋਰ ਲੋੜ ਪੈਣੀ ਤਾਂ ਉਸਨੇ ਇਸੇ ਤਰ੍ਹਾਂ ਦਿੰਦੇ ਰਹਿਣਾ। ਜਦ ਕਿਸੇ ਥਾਂ ਤੋਂ ਮਾਇਆ ਆ ਜਾਏ ਤਾਂ ਉਸਨੂੰ ਮਾਇਆ ਉਹ ਸਮਾਨ ਦੀ ਦਿੱਤੀ ਜਾਂਦੀ ਸੀ। ਉਸਨੇ ਮੂੰਹੋਂ ਕਦੇ ਪੈਸੇ ਮੰਗਿਆ ਨਹੀਂ ਸਨ, ਕਦੇ ਜਵਾਬ ਦਿੱਤਾ, ਸੂਦ ਨਹੀਂ ਲਿਆ ਅਤੇ ਸ਼ਰਧਾ ਭਾਵ ਤੋੜ ਨਿਭਾਈ। ਗੁਰਦੁਆਰੇ ਦੀ ਰਸਦ ਬਕਸੇ ਜਾਂ ਹੋਰ ਕਿਸੇ ਥਾਂ ਨੂੰ ਵੀ ਡੇਰੇ ਵਿੱਚ ਜਿੰਦਰਾ ਨਹੀਂ ਸੀ ਲਾਇਆ ਜਾਂਦਾ। ਗੋਲਕ ਵਜੋਂ ਇੱਕ ਟੀਨ ਦੀ ਸੰਦੂਕੜੀ ਰੱਖੀ ਹੋਈ ਸੀ, ਜਿਸ ਨਾਲ ਇੱਕ ਟੁੱਟਾ ਹੋਇਆ ਜਿੰਦਰਾ ਖੁੱਲ੍ਹਾ ਹੀ ਲਟਕਿਆ ਰਹਿੰਦਾ ਸੀ। ਚੀਨੀ ਜਾਂ ਕੱਪੜਾ ਆਦਿਕ ਜਾਂ ਹੋਰ ਛੋਟੀਆਂ ਚੀਜ਼ਾਂ ਸੇਵਾਦਾਰ ਬਾਬਾ ਜੀ ਦੀ ਕੁਟੀਆ ਅੰਦਰ ਧਰ ਜਾਂਦੇ ਤਾਂ ਜੋ ਇਹ ਝਿਜਕ ਜਿਹੀ ਬਣੀ ਰਹੇ। ਭਾਵੇਂ ਬਾਬਾ ਜੀ ਨੇ ਕਈ ਵਾਰ ਆਖਿਆ ਸੀ ਕਿ ਇਹ ਸਭ ਕੁਝ ਵੀ ਬਾਹਰ ਹੀ ਰਹਿਣ ਦਿਓ ਭਾਈ, ਬਾਬਾ ਜੀ ਵੱਲੋਂ ਕੋਈ ਆਵੇ ਕੋਈ ਲੈ ਜਾਵੇ ਕਿਸੇ ਨੂੰ ਕੋਈ ਰੋਕ ਨਹੀਂ ਸੀ। ਜੇ ਕਿਸੇ ਨੇ ਕੁਝ ਲੈਣ ਵਾਸਤੇ ਜਾਣਾ ਜਾਂ ਪੁੱਛਣਾ ਤਾਂ ਬਾਬਾ ਜੀ ਨੇ ਹਾਂ ਕਰ ਦੇਣੀ। ਜੇ ਕੋਈ ਨਾ ਪੁੱਛੇ ਤਾਂ ਉਸ ਪਾਸੇ ਵੱਲ ਨਿਗਾਹ ਵੀ ਆਪ ਜੀ ਕਰਕੇ ਨਹੀਂ ਵੇਖਦੇ ਸਨ। ਜਿਹੜਾ ਕੋਈ ਲੈ ਕੇ ਜਾਂਦਾ ਲੈ ਜਾਵੇ। ਜੇ ਕਿਸੇ ਸ਼ਰਮਾਕਲ ਸੁਭਾਅ ਵਾਲੇ ਨੇ ਆਉਂਦੇ ਦੇਖਿਆ ਆਪ ਜੀ ਨੇ ਤਾਂ ਆਪ ਜੀ ਨੇ ਉਹਨੂੰ ਵੇਖਦੇ ਸਾਰ ਹੀ ਆਪਣਾ ਮੂੰਹ ਸਮਾਨ ਵਾਲੇ ਪਾਸੋਂ ਦੂਸਰੇ ਪਾਸੇ ਕਰ ਲੈਣਾ ਕਿ ਉਸਨੇ ਸ਼ਰਮਾਉਂਦੇ ਰਹਿਣਾ ਅਤੇ ਉਹ ਭਾਈ ਆਪਣੀ ਲੋੜ ਅਨੁਸਾਰ ਸਮਾਨ ਲੈ ਕੇ ਜਾ ਸਕਦਾ ਹੈ। ਅਤੇ ਜੇ ਮਾਇਆ ਕਿਸੇ ਥਾਂ ਤੋਂ ਆਵੇ ਤਾਂ ਉਹ ਵੀ ਸੇਵਾਦਾਰ ਬਾਬਾ ਜੀ ਦੇ ਸਿਰਾਣੇ ਹੀ ਰੱਖ ਜਾਂਦੇ ਸਨ, ਭਾਵ ਆਸਣ ਦੇ ਕੋਲ ਰੱਖ ਜਾਂਦੇ ਸਨ। ਬੀਰਤਾ ਦੇਗ ਤੇ ਤੇਗ। ਰੂਹਾਨੀ ਮੰਜ਼ਿਲ ਦੀਆਂ ਉੱਚੀਆਂ ਉਡਾਰੀਆਂ ਲਾਉਂਦੇ ਹੋਏ ਬਾਬਾ ਜੀ ਗੁਰਸਿੱਖੀ ਦੇ ਇਸ ਅੰਗ ਤੋਂ ਵੀ ਸੱਖਣੇ ਨਹੀਂ ਸਨ। ਨਿਰਮਾਣਤਾ ਤੇ ਨਿਮਰਤਾ ਅਤ ਦਰਜੇ ਦੀ ਸੀਮਾ ਪੁਰਖਾਂ 'ਚ, ਪਰ ਜਦ ਵੀ ਗੁਰੂ ਘਰ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਲਈ ਲੋੜ ਪਈ, ਆਪ ਨੇ ਆਤਮਕ ਸ਼ਕਤੀ ਜਿਸ ਦੇ ਆਪ ਭੰਡਾਰ ਸਨ ਨਹੀਂ ਵਰਤੀ, ਸਗੋਂ ਸ਼ਸਤਰ ਸੰਭਾਲੇ। ਜਿਸ ਵੇਲੇ ਸ਼ੁਰੂ ਵਿੱਚ ਕਿਸੇ ਸੱਜੇ ਨੇ ਜ਼ਮੀਨ ਗੁਰਦੁਆਰੇ ਦੇ ਨਾਮ ਖਰੀਦ ਦਿੱਤੀ ਤਾਂ ਵੇਚਣ ਵਾਲੇ ਮਰਹੱਟੇ ਨੇ ਕਬਜ਼ਾ ਦੇਣ ਵਾਲੇ ਝਗੜਾ ਪਾ ਲਿਆ ਅਤੇ ਦਖਲ ਨਾ ਦਿੱਤਾ। ਉਸ ਵੇਲੇ ਡੇਰੇ ਵਿੱਚ ਸਿੰਘ ਅਤੇ ਬਹੁਤ ਥੋੜ੍ਹੇ ਹੀ ਸਨ। ਇਤਫਾਕ ਨਾਲ 15-16 ਫੌਜੀ ਸਿੰਘ ਦਰਸ਼ਨਾਂ ਵਾਸਤੇ ਆ ਨਿਕਲੇ। ਬਾਬਾ ਜੀ ਜਿਨ੍ਹਾਂ ਨੇ ਕਿ ਆਪਣੀ ਖਾਤਰ ਕਿਤੇ ਕਿਸੇ ਦੁੱਖ ਦੇਣ ਵਾਲੇ ਵੱਲ ਗਿਰਹੀ ਨਿਗਾਹ ਨਾਲ ਕਦੇ ਨਹੀਂ ਸੀ ਤੱਕਿਆ, ਗੁਰਦੁਆਰੇ ਨੂੰ ਦਿੱਤੀ ਹੋਈ ਜ਼ਮੀਨ 'ਤੇ ਕਬਜ਼ਾ ਲੈਣ ਵਾਸਤੇ ਗੁਰਮਤਾ ਕੀਤਾ, ਬਾਬਾ ਜੀ ਦੀ ਦੁਨੀਆ ਅਦਾਲਤ ਵਿੱਚ ਕਦੇ ਨਾ ਗਈ, ਨਾ ਕਦੇ ਸੋਚਿਆ ਸੀ ਅਤੇ ਨਾ ਮਹਾਂਪੁਰਖ ਦੇ ਜਾਣਾ ਚਾਹੁੰਦੇ ਸਨ। ਰਿਆਸਤ ਵਿੱਚ ਹਨੇਰਗਰਦੀ ਸੀ, ਇਸ ਕਰਕੇ ਕਬਜ਼ਿਆਂ 'ਤੇ ਝਗੜੇ ਆਮ ਤੌਰ 'ਤੇ ਹੋ ਜਾਂਦੇ ਸਨ ਅਤੇ ਅਦਾਲਤਾਂ ਵਿੱਚ ਕੀਤੇ ਹੋਏ ਮੁਕੱਦਮੇ ਕਈ ਕਈ ਸਾਲ ਤੱਕ ਤੈਅ ਨਹੀਂ ਸਨ ਹੁੰਦੇ। ਇੱਥੇ ਅਜੇ ਸ਼ੁਰੂ ਹੀ ਹੋਏ ਸਨ ਅਤੇ ਗੁਰਦੁਆਰੇ ਦੇ ਹੱਕਾਂ ਦੀ ਰਾਖੀ ਅਤੇ ਸੰਗਤਾਂ ਦਾ ਰੋਹਬ ਰੱਖਣ ਦੀ ਲੋੜ ਸੀ, ਜਿਸ ਬਿਨਾਂ ਜ਼ਿੰਮੇਦਾਰੀ ਨਹੀਂ ਸੀ ਚੱਲ ਸਕਦੀ। ਆਪ ਨੇ ਇੱਕ ਬੰਦੂਕ ਕੱਛ ਵਿੱਚ ਮਾਰੀ ਅਤੇ ਨਾਲ ਫੌਜੀ ਸਿੰਘਾਂ ਨੂੰ ਕੁਝ ਕਿਰਪਾਨਾਂ ਫੜਾ ਕੇ ਖੇਤਾਂ ਵੱਲ ਤੋਰ ਦਿੱਤਾ ਅਤੇ ਆਪ ਵੀ ਨਾਲ ਹੀ ਗਏ। ਆਪ ਖੇਤ ਦੇ ਇੱਕ ਬੰਨੇ ਬੰਦੂਕ ਲੈ ਕੇ ਬੈਠ ਗਏ, ਦੂਜੇ ਬੰਨੇ 4 ਸਿੰਘ ਅਤੇ ਤੀਜੇ ਬੰਨੇ 2-3 ਹੋਰ ਸਿੰਘ ਖੜ੍ਹ ਗਏ। ਬਾਕੀ ਦੋਨੋਂ ਪਾਸੇ ਮਰਹੱਟੇ, ਜੋ ਕਿ ਆਪਸ ਵਿੱਚ ਸਲਾਹ ਕਰ ਚੁੱਕੇ ਸਨ, ਸੈਂਕੜਿਆਂ ਦੀ ਗਿਣਤੀ ਵਿੱਚ ਗੁਰਦੁਆਰੇ ਨਾਲ ਜ਼ੋਰ ਅਜ਼ਮਾਈ ਦੇ ਪਹਿਲੇ ਅਖਾੜੇ ਵਿੱਚ ਆ ਕੇ ਇਕੱਠੇ ਹੋਏ। ਬਾਬਾ ਜੀ ਨੇ ਉਹਨਾਂ ਨੂੰ ਬਲ ਨਾਲ ਆਖਿਆ ਕਿ ਇਹ ਜ਼ਮੀਨ ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਦੀ ਹੋ ਚੁੱਕੀ ਹੈ, ਤੁਸੀਂ ਮੂੰਹ ਮੰਗੀ ਕੀਮਤ ਲੈ ਚੁੱਕੇ ਹੋ, ਇਸ ਕਰਕੇ ਤੁਹਾਨੂੰ ਹੁਣ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਹੁਣ ਇਸ ਜ਼ਮੀਨ ਨੂੰ ਗੁਰੂ ਘਰ ਦੇ ਸਿੰਘ ਵਾਹੁਣਗੇ, ਜੇ ਕਿਸੇ ਨੇ ਕੋਈ ਰੋਕ ਪਾਈ ਤਾਂ ਤੁਸੀਂ ਨਤੀਜੇ ਦੇ ਜ਼ਿੰਮੇਵਾਰ ਆਪ ਹੋਵੋਗੇ। ਇਹ ਆਖ ਕੇ ਬਾਕੀ ਸਿੰਘਾਂ ਨੂੰ ਆਗਿਆ ਦੇ ਦਿੱਤੀ ਕਿ ਹਲ ਚਲਾਓ। ਬਾਬਾ ਜੀ ਗੰਭੀਰ ਚਿੱਤ ਤੇ ਸਾਰੇ ਸਿੰਘ ਮਰਨ ਮਾਰਨ ਨੂੰ ਤਿਆਰ ਜਾਪਦੇ ਸਨ। ਡਰਦੇ ਮਾਰੇ ਕਿਸੇ ਮਰਹੱਟੇ ਨੇ ਖੇਤ ਅੰਦਰ ਪੈਰ ਪਾਉਣ ਦਾ ਵੀ ਸਾਹਸ ਨਾ ਕੀਤਾ ਤੇ ਉਸੇ ਦਿਨ ਉਸ ਖੇਤ ਪਰ ਕਬਜ਼ਾ ਕਰਕੇ ਹਲ ਚਲਾ ਕੇ ਬੀਜ ਬੋ ਦਿੱਤਾ ਗਿਆ। ਪਿੱਛੋਂ ਪਤਾ ਲੱਗਾ ਕਿ ਬਾਬਾ ਜੀ ਨੇ ਤਾਂ ਬੰਦੂਕ ਵਿੱਚ ਗੋਲੀਆਂ ਹੀ ਨਹੀਂ ਸਨ ਪਾਈਆਂ, ਇੰਨਾ ਨਿਰਮਲ ਸੁਭਾਅ ਮਹਾਂਪੁਰਖਾਂ ਦਾ। ਕੁਝ ਅਰਸੇ ਮਗਰੋਂ ਮੁਕਟ ਪਿੰਡ ਦੇ ਪਾਸ, ਜਿੱਥੋਂ ਤੱਕ ਕਿ ਹੁਣ ਗੁਰਦੁਆਰੇ ਦੇ ਖੇਤ ਪਹੁੰਚ ਚੁੱਕੇ ਸਨ, ਈਰਖਾ ਦੇ ਮਾਰੇ ਇੱਕ ਹੋਰ ਜ਼ਮੀਨ ਦੇ ਮਲਕੀਅਤ ਦਾ ਝਗੜਾ ਮਰਹੱਟਿਆਂ ਨੇ ਪਾ ਦਿੱਤਾ। ਇੱਕ ਵਾਰ ਜਦ ਕਿ ਸਾਰੇ ਸਿੰਘ ਮਹੱਲੇ ਤੇ ਸੱਚਖੰਡ ਗਏ ਹੋਏ ਸਨ ਤੇ ਥੋੜੇ ਹੀ ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਮੌਜੂਦ ਸਨ, ਉਹਨਾਂ ਲੋਕਾਂ ਨੇ ਇਹ ਅੱਛਾ ਮੌਕਾ ਸਮਝ ਕੇ ਕਿ ਗੁਰਦੁਆਰੇ ਅੰਦਰ ਤੇ ਥੋੜੇ ਜਿਹੇ ਸਿੰਘ ਹਨ ਤੇ ਜਾ ਕੇ ਉਹਨਾਂ ਨੇ ਗੁਰਦੁਆਰੇ ਦੇ ਖੇਤ ਤੇ ਕਬਜ਼ਾ ਕਰਨ ਤੇ ਬੀਜਣ ਵਾਸਤੇ ਆ ਪਹੁੰਚੇ। ਕਿਸੇ ਨੇ ਆ ਕੇ ਝੱਟ ਹੀ ਬਾਬਾ ਜੀ ਪਾਸ ਖਬਰ ਦਿੱਤੀ ਕਿ ਮੁਕਟ ਪਿੰਡ ਵਾਲੀ ਤੁਹਾਡੀ ਜ਼ਮੀਨ ਬੀਜਣ ਵਾਸਤੇ ਬੜੀ ਭਾਰੀ ਵੱਡੀ ਗਿਣਤੀ ਵਿੱਚ ਮਰਹੱਟੇ ਆ ਪੁੱਜੇ ਹਨ। ਬਾਬਾ ਜੀ ਨੇ ਪੰਜ ਸਿੰਘਾਂ ਨੂੰ ਬੰਦੂਕਾਂ ਦੇ ਕੇ ਤੇ ਹੋਰ ਸ਼ਸਤਰ ਦੇ ਕੇ ਅਰਦਾਸਾ ਸੋਧਿਆ ਅਤੇ ਉਸ ਖੇਤ ਵੱਲ ਭੇਜ ਦਿੱਤਾ। ਸਿੰਘਾਂ ਨੇ ਪਹੁੰਚਦੇ ਹੀ ਜਕਾਰੇ ਗਜਾ ਕੇ ਦੋ ਚਾਰ ਵਾਰੀ ਬੰਦੂਕ ਚੋਂ ਹਵਾਈ ਫੈਰ ਚਲਾਏ। ਰੌਲਾ ਗੋਲਾ ਪਾ ਕੇ ਕਿਰਪਾਨਾਂ ਚਲਾਉਂਦੇ ਹੋਏ ਗਰੋਹ ਵੱਲ ਜੋ ਕਿ ਬੜੀ ਭਾਰੀ ਗਿਣਤੀ ਵਿੱਚ ਦੌੜੇ, ਸਿੰਘਾਂ ਨੂੰ ਆਪਣੇ ਮਕਸ਼ੇ ਮਨਸ਼ੇ ਵਿੱਚ ਤੁਲੇ ਹੋਏ ਵੇਖ ਕੇ ਮਰਹੱਟੇ ਡਰ ਗਏ ਤੇ ਜਾਨਾਂ ਵਜਾ ਕੇ ਖੇਤ ਦੇ ਬਾਹਰ ਭੱਜ ਖਲੋਤੇ। ਦੂਜੇ ਦਿਨ ਹੋਰ ਸਿੰਘ ਸੱਚਖੰਡ ਤੋਂ ਵਾਪਸ ਆ ਗਏ। ਉਹਨਾਂ ਨੇ ਬਾਕੀ ਜ਼ਮੀਨ ਤੇ ਵੀ ਜਿਹੜੀ ਅਜੇ ਮਰਹੱਟਿਆਂ ਦੇ ਕਬਜ਼ੇ ਵਿੱਚ ਸੀ ਕਬਜ਼ਾ ਕਰ ਲਿਆ ਅਤੇ ਆਪਣੀ ਨਵੀਂ ਹੱਦ ਤੇ ਪੱਥਰ ਗੱਡ ਦਿੱਤੇ। ਤਹਿਸੀਲਦਾਰ ਨੇ ਮਗਰੋਂ ਬੰਦੋਬਸਤ ਕਰਦੇ ਹੋਏ ਉਸ ਪਿੰਡ ਵਾਲਿਆਂ ਦਾ ਪੱਖ ਕਰਕੇ ਆਪਣੇ ਕਾਗਜ਼ਾਂ ਵਿੱਚ ਉਹ ਜ਼ਮੀਨ ਪਿੰਡ ਵਾਲਿਆਂ ਦੇ ਕਬਜ਼ੇ ਵਿੱਚ ਹੀ ਦਿਖਾ ਦਿੱਤੀ ਅਤੇ ਕੁਝ ਦਿਨ ਮਗਰੋਂ ਪਿੰਡ ਵਾਲਿਆਂ ਦੀ ਸਲਾਹ ਨਾਲ ਆਪ ਹੱਦਬੰਦੀ ਕਰਨ ਵਾਸਤੇ ਆ ਪੁੱਜਾ। ਇੱਧਰ ਬਾਬਾ ਜੀ ਨੂੰ ਉਸ ਨੇ ਆਉਣ ਦੀ ਖਬਰ ਮਿਲੀ। ਬਾਬਾ ਜੀ ਨੇ ਉੱਥੇ ਸਿੰਘ ਵੀ ਭੇਜੇ ਅਤੇ ਆਗਿਆ ਦਿੱਤੀ ਕਿ ਆਪਣੇ ਆਪ ਤੋਂ ਬਾਹਰ ਨਾ ਹੋਣਾ, ਸਬਰ ਨਾਲ ਕੰਮ ਲੈਣਾ, ਸ਼ਸਤਰ ਝਟਪਟ ਨਾ ਵਰਤਣਾ, ਇਹ ਜਗ੍ਹਾ ਮਾਤਾ ਜੀ ਦੀ ਹੀ ਰਹਿਣੀ ਹੈ। ਸੋ ਇਸੇ ਤਰ੍ਹਾਂ ਹੋਇਆ। ਸਿੰਘਾਂ ਨੇ ਸ਼ਸਤਰਾਂ ਨੂੰ ਤਿਆਰ ਕਰਕੇ ਰੱਖ ਕੇ ਡਰ ਤਾਂ ਦਿਖਾਇਆ ਪਰ ਵਰਤੇ ਨਹੀਂ। ਤਹਿਸੀਲਦਾਰ ਹੱਦਾਂ ਦੇ ਪੱਥਰ ਆਪਣੀ ਨੀਅਤ ਕੀਤੀ ਹੋਈ ਹੱਦ ਤੇ ਲਾ ਦੇਵੇ ਤੇ ਸਿੰਘ ਫੇਰ ਪੁੱਟ ਕੇ ਉਸ ਸਾਹਮਣੇ ਹੀ ਆਪਣੀ ਵਾਲੀ ਥਾਂ ਤੇ ਗੱਡ ਦੇਣ। ਦੋ ਤ੍ਰੈ ਵਾਰੀ ਏਦਾਂ ਹੋਇਆ ਪਰ ਫੇਰ ਤਹਿਸੀਲਦਾਰ ਸਿੰਘਾਂ ਦੇ ਹੱਠ ਤੇ ਜੋਸ਼ ਨੂੰ ਦੇਖ ਕੇ ਵਾਪਸ ਚਲਾ ਗਿਆ ਤੇ ਕਬਜ਼ਾ ਸਿੰਘਾਂ ਦਾ ਹੀ ਰਿਹਾ। ਹੁਣ ਤੱਕ ਇਸ ਖੇਤ ਨੂੰ ਜੰਗ ਵਾਲਾ ਖੇਤ ਵੀ ਆਖਿਆ ਜਾਂਦਾ ਹੈ। ਸੋ ਇਸੇ ਤਰ੍ਹਾਂ ਇੱਕ ਸੱਚਖੰਡ ਦੇ ਆੜਤੀ ਸੈਂਕਰ ਸਿੰਘ ਦੇ ਅੰਬਾਂ ਦੇ ਬਾਗ ਦਾ ਕਬਜ਼ਾ ਵੀ ਬਾਬਾ ਜੀ ਨੇ ਹੀ ਦਵਾਇਆ ਸੀ। ਰਿਆਸਤ ਦੀ ਹਾਈ ਕੋਰਟ ਤੱਕ ਫੈਸਲਾ ਸੈਂਕਰ ਸਿੰਘ ਦੇ ਹੱਕ ਵਿੱਚ ਹੋ ਚੁੱਕਾ ਸੀ ਪਰ ਕਬਜ਼ਾ ਦਿਵਾਉਣ ਵਾਸਤੇ 2 ਸਾਲ ਤੱਕ ਕੋਈ ਸੁਣਵਾਈ ਨਾ ਹੋਈ। ਆਖਰ ਸੈਂਕਰ ਸਿੰਘ ਨੇ ਬਾਬਾ ਜੀ ਦੀ ਸ਼ਰਨ ਆ ਕੇ ਕਬਜ਼ਾ ਲੈਣ ਦੇਣ ਦੇ ਵਾਸਤੇ ਬੇਨਤੀ ਕੀਤੀ, ਜੋ ਕਿ ਆਸਾਨੀ ਨਾਲ ਮਹਾਂਪੁਰਖਾਂ ਨੇ ਉਸੇ ਤਰ੍ਹਾਂ ਸਿੰਘ ਭੇਜ ਕੇ ਕਬਜ਼ਾ ਉਸ ਨੂੰ ਦਵਾ ਦਿੱਤਾ ਤੇ ਉਸ ਨੇ ਇਸ ਬਾਗ ਦਾ 1 ਸਾਲ ਦਾ ਫਲ ਸੰਗਤਾਂ ਦੀ ਭੇਟਾ ਚੜਾਇਆ, ਭਾਵ ਸੰਗਤਾਂ ਦੀ ਸੇਵਾ ਵਿੱਚ ਉਹ ਫਲਾਂ ਨੂੰ ਅਰਪਣ ਕੀਤਾ। ਮਾਨਤਾ ਤੇ ਡਰ। ਬਾਬਾ ਜੀ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੇਸ਼ ਵਾਸੀ ਸਨ, ਭਾਵ ਮਹਾਂਪੁਰਖਾਂ ਦੇ ਬਾਬਾ ਜੀ ਦੇ ਮਨ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਹੀ ਚੱਲਦਾ ਰਹਿੰਦਾ ਸੀ ਤੇ ਮਹਾਂਪੁਰਖ ਕਿਸੇ ਦੇ ਅਧੀਨ ਨਹੀਂ ਸਨ। ਆਪ ਨੇ ਹਰ ਕੰਮ ਵਿੱਚ ਆਸਰਾ ਕੇਵਲ ਅਕਾਲ ਪੁਰਖ ਦਾ ਹੀ ਰੱਖਿਆ। ਆਪ ਕਦੇ ਵੀ ਕਿਸੇ ਕਚਹਿਰੀ ਨਹੀਂ ਗਏ ਅਤੇ ਨਾ ਹੀ ਕਿਸੇ ਸਿੰਘ ਨੂੰ ਕਿਸੇ ਅਰਜ਼ੀ ਦਾਅਵੇ ਲਈ ਜਾਣ ਦੀ ਆਗਿਆ ਦਿੱਤੀ। ਆਪ ਦਾ ਦੀਵਾਨ ਇੱਕੋ ਹੀ ਸੀ, ਜੇ ਕੋਈ ਤਹਿਸੀਲਦਾਰ ਅਫਸਰ ਜਾਂ ਮਾਲ ਅਫਸਰ ਜਾਂ ਕੋਈ ਛੋਟਾ ਵੱਡਾ ਕੋਈ ਅਹਿਲਕਾਰ ਗੁਰਦੁਆਰੇ ਦੇ ਖੇਤਾਂ ਵਿੱਚ ਆ ਨਿਕਲੇ ਤਾਂ ਆਪ ਨੇ ਕਿਸੇ ਸਿੰਘ ਨੂੰ ਜਾ ਕੇ ਮਿਲਣ ਦੀ ਆਗਿਆ ਨਹੀਂ ਦਿੱਤੀ। ਆਖ ਦਿੰਦੇ ਸਨ ਕਿ ਸਾਧ ਫਕੀਰ ਨਹੀਂ, ਕਿਸੇ ਦਾ ਕਿਸੇ ਦੀ ਖੁਸ਼ਾਮਤ ਕਰਦਾ ਜਾਂ ਮੰਗਾਂ ਮੰਗਣ ਲਈ ਨਹੀਂ ਜਾਂਦੇ ਹੁੰਦੇ। ਉਹ ਆਪਣਾ ਕੰਮ ਕਰਕੇ ਆਪੇ ਚਲਾ ਜਾਊਗਾ। ਪਰ ਜੇ ਉਹ ਆਪ ਗੁਰਦੁਆਰੇ ਆ ਜਾਏ ਤਾਂ ਬਾਕੀ ਯਾਤਰੂਆਂ ਵਾਂਗ ਉਸ ਦੀ ਵੀ ਆਓ ਭਗਤ ਤੇ ਪੁੱਛਗਿੱਛ ਹੋ ਜਾਂਦੀ ਸੀ। ਇਲਾਕੇ ਵਿੱਚ ਨਾ ਸਿਰਫ ਸਿੱਖ ਸੰਗਤ ਸਗੋਂ ਦੱਖਣੀ ਤੇ ਮਰਹੱਟੇ ਵੀ ਆਪ ਦਾ ਸਤਿਕਾਰ ਤੇ ਆਦਰ ਕਰਨ ਲੱਗ ਪਏ। ਆਪ ਦਾ ਭੈ ਮੰਨਦੇ ਤੇ ਕਰਾਮਾਤੀ ਸੰਤ ਸਮਝਦੇ ਸਨ। ਬਾਬਾ ਜੀ ਦੀ ਨਿਮਰਤਾ, ਨਿਸ਼ਕਪਟਤਾ, ਪਰਉਪਕਾਰ ਤੇ ਸਮਦ੍ਰਿਸ਼ਟੀ ਨੇ ਬਹੁਤਿਆਂ ਦੇ ਹਿਰਦਿਆਂ ਨੂੰ ਕਾਬੂ ਕੀਤਾ ਹੋਇਆ ਸੀ। ਆਪ ਨੂੰ ਕਦੇ ਕਿਸੇ ਨੂੰ ਉੱਚੀ ਬਚਨ ਨਹੀਂ ਸਨ ਬੋਲੇ, ਕ੍ਰੋਧ ਕਰਕੇ ਬੋਲਦੇ ਜਾਂ ਕਿਸੇ ਤਰ੍ਹਾਂ ਦਾ ਰੋਬ ਦਿਖਾਉਂਦੇ ਜਾਂ ਡਰਾਉਂਦੇ ਨਹੀਂ ਦੇਖਿਆ ਗਿਆ। ਤੇ ਆਪ ਜੀ ਦਾ ਸੁਭਾਅ ਵੀ ਇਦਾਂ ਦਾ ਹੀ ਸੀ, ਬਿਲਕੁਲ ਨਿਮਰਤਾ ਤੇ ਨਿਰਮਾਣਤਾ ਦਾ, ਪ੍ਰੇਮ ਨਾਲ ਬੁਲਾਉਣ ਦਾ। ਆਪ ਜੀ ਇੱਕ ਉੱਚ ਪਦਵੀ ਵਾਲੇ ਮਹਾਂਪੁਰਖਾਂ ਦਾ ਦਰਜਾ ਆਪ ਜੀ ਨੇ ਪ੍ਰਾਪਤ ਕੀਤਾ। ਆਪ ਦੇ ਅੰਦਰ ਆਪੇ ਦੀ ਅੰਸ਼ ਤਾਂ ਹੈ ਹੀ ਨਹੀਂ ਸੀ ਕਿ ਇਸ ਇੱਕ ਰਸ ਸ਼ਾਂਤ ਚਿੱਤ ਰਹਿੰਦੇ ਸਨ। ਬਚਨ ਘੱਟ ਕਰਨੇ ਅਤੇ ਮਿੱਠੇ ਬੋਲਣੇ ਕਿਸੇ ਦੇ ਹਿਰਦੇ ਨੂੰ ਆਪ ਜੀ ਦੁੱਖ ਨਹੀਂ ਸਨ ਪਹੁੰਚਾਉਂਦੇ। ਰਿਆਸਤ ਵਿੱਚ ਬੜੇ ਤੋਂ ਛੋਟੇ ਤਾਈਂ ਸਭ ਅਹਿਲਕਾਰ ਸਤਿਕਾਰ ਕਰਦੇ ਤੇ ਕੁਝ ਆਪ ਜੀ ਤੋਂ ਭੈ ਵੀ ਖਾਂਦੇ ਸਨ। ਇੱਕ ਵਾਰ ਕਿਸੇ ਨੇ ਹੈਦਰਾਬਾਦ ਰਿਆਸਤ ਦੇ ਨਵਾਬ ਪਾਸ ਬਾਬਾ ਜੀ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਲਿਖ ਕੇ ਭੇਜੀਆਂ। ਇਹ ਪਤਾ ਨਹੀਂ ਚੱਲ ਸਕਿਆ ਕਿ ਕਿਸ ਨੇ ਲਿਖੀਆਂ। ਹੋ ਸਕਦਾ ਕਿ ਖੁਸ਼ਾਮਦ ਹੁੰਦੀ ਨਾ ਦੇਖ ਕੇ ਜਿਸ ਤਰ੍ਹਾਂ ਕਿ ਸਭ ਜ਼ਿੰਮੀਦਾਰ ਕਰਦੇ ਸਨ, ਕਿਸੇ ਨਵੇਂ ਆਏ ਹੰਕਾਰੀ ਅਹਿਲਕਾਰ ਦਾ ਇਸ ਵਿੱਚ ਹੱਥ ਹੋਵੇ, ਜਾਂ ਜਿਨ੍ਹਾਂ ਲੋਕਾਂ ਨੇ ਜ਼ਮੀਨ ਦੇ ਝਗੜੇ ਪਾਏ ਸਨ ਉਹਨਾਂ ਵਿੱਚੋਂ ਕੋਈ ਹੋਰ ਹੋ ਸਕਦਾ। ਹੈਦਰਾਬਾਦ ਦੇ ਵਜ਼ੀਰ ਨੇ ਬਗੈਰ ਪੁੱਛਗਿੱਛ ਕੀਤੇ ਰਿਆਸਤ ਦੇ ਰਵੱਈਏ ਅਨੁਸਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸ ਵਾਰੰਟ ਭੇਜ ਦਿੱਤੇ ਕਿ ਬਾਬਾ ਮਿਤ ਸਿੰਘ ਨੂੰ ਰਿਆਸਤ ਦੀ ਹੱਦ ਤੋਂ ਬਾਹਰ ਕਿਤੇ ਨਾ ਜਾਣ ਦਿੱਤਾ ਜਾਵੇ ਤੇ ਆਪ ਜੀ ਨੂੰ ਜਿਹੜੀ ਰਿਆਸਤ ਦੀ ਹੱਦ ਸੀ ਉਹਦੇ ਤੋਂ ਬਾਈਕਾਟ ਕਰਨ ਦਾ ਉਹਨਾਂ ਨੇ ਹੁਕਮ ਕੀਤਾ। ਤੇ ਜਿਹੜਾ ਉਹ ਡਿਪਟੀ ਕਮਿਸ਼ਨਰ ਸੀ ਉਹ ਆਪ ਨੂੰ ਜਾਣਦਾ ਸੀ, ਪਰ ਵਰੰਟਪੁਰ ਵਜ਼ੀਰ ਦੇ ਆਪਣੇ ਦਸਤਖਤ ਹੋਣ ਕਰਕੇ ਦਖਲ ਦੇਣੋਂ ਝਿਜਕਿਆ ਤੇ ਇੱਕ ਸਿਪਾਹੀ ਨੂੰ ਵਰੰਟ ਦੇ ਕੇ ਬਾਬਾ ਜੀ ਦੇ ਪਾਸ ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਭੇਜਿਆ ਤੇ ਆਖ ਘੱਲਿਆ ਕਿ ਆਪ ਮੈਨੂੰ ਆ ਕੇ ਮਿਲ ਜਾਵੋ। ਸਿਪਾਹੀ ਨੇ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਵਿਥੀਆ ਆਖ ਸੁਣਾਈ, ਬਾਬਾ ਜੀ ਅੱਜ ਤੱਕ ਕਦੇ ਕਿਸੇ ਅਹਿਲਕਾਰ ਦੇ ਪਾਸ ਨਹੀਂ ਸਨ ਗਏ। ਆਪ ਨੇ ਸਿਪਾਹੀ ਨੂੰ ਆਖਿਆ ਕਿ ਤੂੰ ਤਾਂ ਗਰੀਬ ਆਦਮੀ ਹੈ, ਬੈਠ ਕੇ ਪ੍ਰਸ਼ਾਦਾ ਛਕ ਲੈ ਤੇ ਵਾਪਸ ਜਾ ਕੇ ਆਖ ਦੇ ਕਿ ਅਸੀਂ ਅਕਾਲ ਪੁਰਖ ਦੇ ਹੁਕਮ ਵਿੱਚ ਹਾਂ, ਸਾਡੇ ਤੇ ਹੋਰ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ, ਅਸੀਂ ਕਿਸੇ ਦੇ ਪਾਸ ਨਹੀਂ ਜਾਵਾਂਗੇ। ਜੇ ਉਸ ਨੇ ਜ਼ਰੂਰੀ ਹੀ ਸਾਡੇ ਨਾਲ ਗੱਲ ਕਰਨੀ ਹੈ ਤਾਂ ਇੱਥੇ ਆਪ ਚੱਲ ਕੇ ਆ ਜਾਵੇ। ਇਹ ਵਾਕ ਕੁਝ ਅਜਿਹੇ ਨਿਰਭੈਤਾ ਨਾਲ ਕਹੇ ਕਿ ਫੇਰ ਕਦੇ ਕੋਈ ਪੁੱਛ ਗਿੱਛ ਨਾ ਹੋਈ। ਇਸੇ ਤਰ੍ਹਾਂ ਇੱਕ ਸਿੰਘ ਨੇ ਨਾਮ ਦੀ ਸਿਆਸੀ ਮਾਮਲਿਆਂ ਦੇ ਇਲਜ਼ਾਮ ਵਿੱਚ ਹੈਦਰਾਬਾਦ ਤੋਂ ਵਜ਼ੀਰ ਦੇ ਦਸਤਖਤ ਹੋ ਕੇ ਵਰੰਟ ਆਏ ਸਨ, ਪਰ ਜਦ ਤੱਕ ਉਹ ਬਾਬਾ ਜੀ ਦੇ ਪਾਸ ਰਿਹਾ ਕਿਸੇ ਨੇ ਉਸਨੂੰ ਕਦੇ ਕੁਝ ਨਾ ਆਖਿਆ।